Doerá. ਭਇਓ ਦਿਵਸ ਪੁਨ ਸਤਿਗੁਰ ਸ਼ਾ ਬੁਲਾਏ ਪਾਸ ਚੜ ਤੁਰੰਗ ਪਹੁੰਚੇ ਤਬੈ ਬੈਠੇ ਰੁਚਿਰ ਆਵਾਸ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਣਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਸਮੂਹ ਮਾਈ ਭਾਈ ਸਤਿਗੁਰਾਂ ਦਾ ਬੰਦੀ ਛੋੜ ਦਿਵਸ ਦਿਹਾੜਾ ਦੀਪਾਵਲੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੇ ਹੋ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਜੋ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ ਉਹ ਅੱਜ ਦੇ ਇਸ ਦਿਹਾੜੇ ਨਾਲ ਸੰਬੰਧਿਤ ਕਥਾ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ ਕਿ ਜਦੋਂ ਚੰਦੂ ਦੇ ਸਿਖਾਏ ਹੋਏ ਬਾਦਸ਼ਾਹ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਚ ਭੇਜ ਦਿੱਤਾ ਤੇ ਬਾਦਸ਼ਾਹ ਰਾਤ ਨੂੰ ਭੈ ਭੀਤ ਹੋ ਕੇ ਡਰਨ ਲੱਗਾ। 40 ਦਿਨਾਂ ਵਾਸਤੇ ਭੇਜਿਆ ਪਰ 40 ਦਿਨਾਂ ਤੋਂ ਉੱਤੇ ਕਈ ਦਿਨ ਬੀਤ ਗਏ, ਸਤਿਗੁਰਾਂ ਨੂੰ ਵਾਪਸ ਨਹੀਂ ਬੁਲਾਇਆ। ਭਾਈ ਜੇਠਾ ਜੀ ਨੇ ਨਜੂਮੀ ਬਣ ਕੇ ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਜਿਹੜਾ ਤੈਨੂੰ ਇਹ ਡਰ ਵਿਆਪਦਾ ਹੈ ਤਾਂ ਦੂਰ ਹੋਵੇਗਾ ਜੇ ਤੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਉੱਥੋਂ ਵਾਪਸ ਬੁਲਾਵੇਂ। ਇਹਨੇ ਸਤਿਗੁਰਾਂ ਨੂੰ ਸੁਨੇਹਾ ਭੇਜਿਆ, ਇੱਕ ਵਾਰ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ। ਦੁਬਾਰਾ ਵਜ਼ੀਰ ਖਾਂ ਨੂੰ ਭੇਜਿਆ ਤੇ ਸਤਿਗੁਰੂ ਕਹਿਣ ਲੱਗੇ, ਵਜ਼ੀਰ ਖਾਂ ਅਸੀਂ ਤਾਂ ਚੱਲੀਏ ਪਰ ਹੁਣ ਇੱਕ ਸਮੱਸਿਆ ਹੈ ਕਿ ਹੁਣ ਅਸੀਂ ਇਕੱਲੇ ਨਹੀਂ, ਸਾਡੇ ਨਾਲ ਇਹ ਰਾਜੇ ਵੀ ਛੁੱਟ ਕੇ ਆਉਣਗੇ। ਵਜ਼ੀਰ ਖਾਂ ਕਹਿਣ ਲੱਗਾ, ਮਹਾਰਾਜ ਬਾਦਸ਼ਾਹ ਇਹਨਾਂ ਰਾਜਿਆਂ ਨੂੰ ਕਿਵੇਂ ਛੱਡੇਗਾ, ਇਹ ਤਾਂ ਬੜਾ ਮੁਸ਼ਕਲ ਕੰਮ ਹੈ। ਤੋ ਸਤਿਗੁਰਾਂ ਨੇ ਵਚਨ ਕਹੇ ਜੋ ਪਿੱਛੇ ਆਪ ਜੀ ਨੇ ਕਥਾ ਚ ਸੁਣੇ ਵੀ ਨੇ ਕਿ ਜੋ ਨਰ ਆਤੁਰ ਹਵੈ ਇੱਕ ਬੇਰਾ ਕਹਿ ਗੁਰੂ ਹਰਗੋਬਿੰਦ ਮੈਂ ਅਬ ਤੇਰਾ। ਜਿਹੜਾ ਦੁਖੀ ਹੋ ਕੇ ਕਹੇ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਮਹਾਰਾਜ ਕਹਿੰਦੇ ਇਸ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ ਮੇਰੇ ਲਈ ਕੋਈ ਮੁਸ਼ਕਲ ਗੱਲ ਨਹੀਂ, ਮੈਂ ਉਹਨਾਂ ਦੇ ਨੇੜੇ ਜਮਦੂਤ ਵੀ ਨਾ ਫਰਕਣ ਦਿਆਂ, ਜਮਦੂਤ ਵੀ ਉਹਨਾਂ ਦੇ ਨੇੜੇ ਨਾ ਆਉਣ ਦਿਆਂ। ਵਜ਼ੀਰ ਖਾਂ ਨੇ ਗੱਲ ਸੁਣੀ, ਜਾ ਕੇ ਬਾਦਸ਼ਾਹ ਨੂੰ ਦੱਸੀ। ਬਾਦਸ਼ਾਹ ਬਹੁਤ ਸੋਚ ਵਿੱਚ ਪੈ ਗਿਆ ਕਿਸ ਤਰ੍ਹਾਂ ਕਰੀਏ। ਇਹਨੇ ਇੱਕ ਨੀਤੀ ਖੇਡੀ, ਗੁਰੂ ਸਾਹਿਬ ਨੂੰ ਕਹੋ ਜਿੰਨੇ ਕੁ ਤੁਹਾਡੇ ਚੋਲੇ ਦੀਆਂ ਕਲੀਆਂ ਪਕੜ ਕੇ ਪੱਲੇ ਪਕੜ ਕੇ ਆ ਜਾਣ ਲੈ ਆਓ। ਸਤਿਗੁਰਾਂ ਨੇ ਚੋਲਾ ਹੀ ਐਸਾ ਤਿਆਰ ਕਰਾਇਆ ਕਿ 50 ਰਾਜਿਆਂ ਨੇ ਸਤਿਗੁਰਾਂ ਦੇ ਚੋਲੇ ਦੇ 50 ਪੱਲੇ ਪਕੜ ਲਏ। 2 ਰਾਜੇ ਰਹਿ ਗਏ, ਉਹਨਾਂ ਨੂੰ ਆਪਣੇ ਚੋਲੇ ਦੀਆਂ ਤਣੀਆਂ ਫੜਾ ਕੇ ਸਤਿਗੁਰਾਂ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਇਆ ਔਰ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾ ਕੇ ਉਹਨਾਂ ਰਾਜਿਆਂ ਨੂੰ ਰਾਜ ਭਾਗ ਦਵਾਏ। ਅੱਜ ਦਾ ਜਿਹੜਾ ਦਿਨ ਖਾਲਸੇ ਪੰਥ ਵਿੱਚ ਮਨਾਇਆ ਜਾ ਰਿਹਾ ਹੈ, ਅੱਜ ਦੇ ਦਿਨ 6ਵੇਂ ਪਾਤਸ਼ਾਹ ਮਹਾਰਾਜ ਆਪਣੀ ਫੌਜ ਸਮੇਤ ਸਿੱਖਾਂ ਸਮੇਤ ਚੰਦੂ ਪਾਪੀ ਨੂੰ ਦੰਡ ਦੇ ਕੇ 52 ਰਾਜਿਆਂ ਨੂੰ ਛੁਡਾ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੀ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਪਹੁੰਚੇ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਨਗਰ ਵਿੱਚ ਘਿਓ ਦੇ ਦੀਵੇ ਬਾਲ ਕੇ ਸਤਿਗੁਰਾਂ ਦਾ ਸਵਾਗਤ ਕੀਤਾ। ਇਸੇ ਕਰਕੇ ਅੱਜ ਦੇ ਦਿਨ ਦੀਪਮਾਲਾ ਕੀਤੀ ਜਾਂਦੀ ਹੈ, ਆਤਿਸ਼ਬਾਜ਼ੀਆਂ ਕੀਤੀਆਂ ਜਾਂਦੀਆਂ ਹਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਮਦ ਦੀ ਖੁਸ਼ੀ ਵਿੱਚ। ਉਹ ਬੰਦੀ ਛੋੜ ਦਿਵਸ ਦਿਹਾੜਾ ਆਪ ਸਰਬੱਤ ਭਾਈ ਮਾਈ ਭਾਈ ਬਣਾ ਰਹੇ ਹੋ, ਸਰਬੱਤ ਮਾਈ ਭਾਈ ਨੂੰ, ਸਰਬੱਤ ਖਾਲਸੇ ਪੰਥ ਨੂੰ, ਸਮਸਤ ਗੁਰੂ ਕੇ ਪਿਆਰ ਵਾਲੇ ਗੁਰਸਿੱਖਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ, ਬੰਦੀ ਛੋੜ ਦਿਵਸ ਦਿਹਾੜੇ ਦੀਆਂ, ਦੀਪਾਵਲੀ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਆਓ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ, ਛੇਵੇਂ ਪਾਤਸ਼ਾਹ ਜੀ ਮਹਾਰਾਜ ਚੰਦੂ ਨੂੰ ਦੰਡ ਦਿੱਤਾ ਹੈ, ਮਜਨੂੰ ਦੇ ਟਿੱਲੇ ਤੇ ਸੰਗਤਾਂ ਨੂੰ, ਗੁਰਸਿੱਖਾਂ ਨੂੰ ਦਰਸ਼ਨ ਦਦਾਰੇ ਦੇ ਕੇ ਨਿਹਾਲ ਕਰ ਰਹੇ ਨੇ, ਕਿਰਤਾਰਥ ਕਰ ਰਹੇ ਨੇ। ਬਾਦਸ਼ਾਹ ਜਹਾਂਗੀਰ ਇੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਹੈ, ਚੰਦੂ ਦੀ ਘਰਵਾਲੀ ਔਰ ਉਹਦੇ ਲੜਕੇ ਨੂੰ ਵੀ ਪਕੜ ਕੇ ਸਤਿਗੁਰਾਂ ਕੋਲ ਲਿਆਇਆ, ਮਹਾਰਾਜ ਆ ਲੋ ਚੰਦੂ ਦਾ ਪਰਿਵਾਰ ਵੀ ਤੁਹਾਡੇ ਕੋਲ ਹਾਜ਼ਰ ਹੈ, ਇਹਨਾਂ ਨੂੰ ਵੀ ਸਜ਼ਾ ਦਿਓ। ਸਤਿਗੁਰਾਂ ਆਖਿਆ ਭਾਈ ਇਹਨਾਂ ਦਾ ਕੋਈ ਦੋਸ਼ ਨਹੀਂ, ਇਹਨਾਂ ਨੂੰ ਤਿਆਗ ਦਿਓ, ਛੱਡ ਦਿਓ, ਚੰਦੂ ਦੀ ਹਾਲਤ ਇਹਨਾਂ ਨੂੰ ਇੱਕ ਵਾਰੀ ਵਿਖਾ ਦਿਓ ਕਿ ਉਹਦੀ ਹਾਲਤ ਕੈਸੀ ਹੈ। ਚੰਦੂ ਦੀ ਦਸ਼ਾ ਵੇਖ ਕੇ ਦੁਖੀ ਹੋ ਕੇ ਉਹਦਾ ਟੱਬਰ ਵਾਪਸ ਮੁੜਿਆ ਹੈ। ਦੁਪਹਿਰ ਤੱਕ ਸਤਿਗੁਰੂ ਜੀ ਸੰਗਤ ਵਿੱਚ ਦੀਵਾਨ ਵਿੱਚ ਬੈਠੇ ਰਹੇ, ਬਾਦਸ਼ਾਹ ਮਿਲ ਕੇ ਚਲਾ ਗਿਆ। ਦੁਪਹਿਰੋਂ ਬਾਅਦ ਸਤਿਗੁਰੂ ਜੀ ਜਮੁਨਾ ਦੇ ਕਿਨਾਰੇ ਤੇ ਘੋੜੇ ਤੇ ਸਵਾਰ ਹੋ ਕੇ ਸੈਰ ਕਰਨ ਲਈ ਗਏ ਨੇ, ਨਾਲ ਗੁਰਸਿੱਖ ਨੇ। ਜਮੁਨਾ ਦੇ ਕੰਢੇ ਤੇ ਉਤਰ ਕੇ ਸਤਿਗੁਰਾਂ ਨੇ ਜਮੁਨਾ ਦੇ ਨਿਰਮਲ ਜਲ ਚ ਇਸ਼ਨਾਨ ਪਾਨ ਕੀਤਾ ਹੈ, ਨਾਲ ਗੁਰਸਿੱਖਾਂ ਵੀ ਇਸ਼ਨਾਨ ਕੀਤਾ। ਕਿਨਾਰੇ ਤੇ ਬੈਠੇ ਜਮੁਨਾ ਦਾ ਰਮਣੀਕ ਪ੍ਰਵਾਹ ਵੇਖ ਰਹੇ ਨੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮਜਨੂੰ ਕੌਣ ਸੀ? ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਜਨੂੰ ਦਾ ਪ੍ਰਸੰਗ ਉਹ ਸਾਰੇ ਗੁਰਸਿੱਖਾਂ ਨੂੰ ਸੁਣਾਇਆ ਹੈ। ਸਾਰੇ ਗੁਰਸਿੱਖਾਂ ਨੇ ਮਜਨੂੰ ਦਾ ਪ੍ਰਸੰਗ ਸੁਣਿਆ ਹੈ, ਤੋ ਪਤਾ ਲੱਗਾ ਕਿ ਇਹ ਜੋ ਟਿੱਲਾ ਹੈ ਇਹ ਵੀ ਉਸੇ ਮਜਨੂੰ ਦੇ ਨਾਂ ਤੇ ਬਣਿਆ ਹੋਇਆ, ਤਾਂ ਹੀ ਉਸ ਨੂੰ ਮਜਨੂੰ ਦਾ ਟਿੱਲਾ ਕਹਿੰਦੇ ਨੇ, ਇੱਥੇ ਉਹਦਾ ਨਿਵਾਸ ਸੀ। ਤੋ ਸਤਿਗੁਰੂ ਜੀ ਵਾਪਸ ਆਪਣੇ ਆਸਣ ਤੇ ਪਹੁੰਚੇ ਨੇ। ਰਾਤ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤਾ ਹੈ। ਅਗਲੇ ਦਿਨ ਜਿਵੇਂ ਮਹਾਰਾਜ ਜੀ ਕੌਤਕ ਵਰਤਾ ਰਹੇ ਨੇ, ਸਰਵਣ ਕਰੀਏ। ਸਰਬੱਤ ਮਾਈ ਭਾਈ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ, ਸਾਹਿਬਾਂ ਦੇ ਪਾਵਨ ਚਰਨਾਂ ਚ ਹਾਜ਼ਰੀ ਲਵਾਉਂਦੇ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਭਇਓ ਦਿਵਸ ਪੁਨ ਸਤਿਗੁਰੂ ਸ਼ਾਬ ਲਾਏ ਪਾਤ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਅਗਲਾ ਦਿਨ ਚੜਿਆ ਹੈ। ਉਹ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਕੋਲ ਆਪਣੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬੁਲਾਇਆ ਹੈ।
ਚੜ ਤੁਰੰਗ ਪਹੁੰਚੇ ਤਬੈ ਬੈਠੇ ਰੁਚਿਰ ਆਵਾਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਆਪਣੇ ਆਸਣ ਮਜਨੂੰ ਦੇ ਟਿੱਲੇ ਤੋਂ ਚੱਲ ਕੇ ਬਾਦਸ਼ਾਹ ਜਹਾਂਗੀਰ ਦੇ ਕਿਲੇ ਚ ਪਹੁੰਚੇ ਨੇ, ਜਿੱਥੇ ਬਾਦਸ਼ਾਹ ਦਾ ਬੜਾ ਸੁੰਦਰ ਆਵਾਸ ਹੈ, ਜਿੱਥੇ ਬਾਦਸ਼ਾਹ ਜਹਾਂਗੀਰ ਦਾ ਨਿਵਾਸ ਹੈ। ਬੜੇ ਸੋਹਣੇ ਰੰਗ ਮਹਿਲ ਬਣੇ ਹੋਏ ਨੇ।
ਚੌਪਈ ਚੰਦਨ ਚੌਂਕੀ ਚਾਰੋ ਚਕੋਨੇ।
ਸਤਿਗੁਰਾਂ ਦੇ ਬੈਠਣ ਵਾਸਤੇ ਬੜੀ ਸੋਹਣੀ ਚੰਦਨ ਦੀ ਚੌਂਕੀ, ਜਿਹੜੀ ਚਾਰ ਕੋਣਾਂ ਵਾਲੀ ਚੌਂਕੀ ਸੀ, ਬੜੀ ਸੁੰਦਰ ਚੌਂਕੀ ਸਤਿਗੁਰਾਂ ਦੇ ਬੈਠਣ ਵਾਸਤੇ ਰੱਖੀ ਹੋਈ ਹੈ।
ਸੁਜਨੀ ਸੇਤ ਛਾਦ ਕਰ ਲੋਨੇ।
ਚਿੱਟੇ ਰੰਗ ਦੀ ਸੋਹਣੀ ਵਿਛਾਈ ਜਿਹੜੀ ਆ ਉਸ ਚੌਂਕੀ ਤੇ ਕੀਤੀ ਹੋਈ ਹੈ।
ਤਿਸੀ ਉਪਰ ਸਨਮਾਨ ਬਿਠਾਏ।
ਉਸ ਚੰਦਨ ਦੀ ਚੌਂਕੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਨੂੰ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕਰਕੇ ਬਿਠਾਇਆ ਹੈ।
ਬੰਦੇ ਸ਼ਾਹ ਸਹਿਤ ਸਮੁਦਾਏ।
ਆਪਣੇ ਸਾਰੇ ਸਮੁਦਾਏ ਸਮੇਤ ਜਿੰਨੇ ਦੇ ਅਹਿਲਕਾਰ ਸਨ ਉਹਨਾਂ ਸਾਰਿਆਂ ਦੇ ਸਮੇਤ ਬਾਦਸ਼ਾਹ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਸੰਤਨ ਪੀਰਨ ਅਨਕ ਪ੍ਰਸੰਗ کہی سنی حضرت گل سنگ
ستگران دے نال دی بچار چلی ہے ماں پرخان سنتاں پیران بھگتاں پیغمبران دے ابتاراں دے پرسنگاں دا ذکر چلے ہے کچھ بادشاہ جہانگیر نے ستگران نو پچھے ہے مہاراج امکا پیر کس طرح دا سی امکے ماں پرخ سنت کس طرح دے سن تو ستگرو جی نے بادشاہ نو ماں پرخان سنتاں دے جیون بارے سنایا ہے کچھ بادشاہ جہانگیر جنہاں ماں پرخاں پیراں بارے جاندا سی انہیں ستگرو سچے پاتشاہ جی نو سارے بچن سنائے ہن
بچن بلا سولا سپ کرے
جتاں بڑے ہلاس والے جڑے کھیڑا وگاس پیدا کرن والے بچن بلاس سن ستگراں نے بادشاہ جہانگیر نال کیتے ہن
دوئی دش رس مثال میں ڈھرے
دوئی پاسی بڑا رس بنیا ہویا ہے بڑا پریم بنیا ہویا ہے دوہاں پاسیاں وچوں بڑا بھاری ادب ستکار بنیا بادشاہ دے من چ وی گرو صاحب دا پیار ہے تے بادشاہ دے ہردے وچ جنی پریت ہے ستگرو چھویں پاتشاہ وی اونی پریت کر کے پیش آ رہے نے
پون شری ہر گوبند اچاریو گمن سدا سر ہم چتاریو
جدوں کافی سماں بچن بلاس ہوندے رہے تو چھویں پاتشاہ گرو ہرگوبند صاحب جی مہاراج جی بولے کہندے بادشاہ ہن سری امرتسر صاحب اسی واپس جانا چاہندے ہاں چھویں پاتشاہ بادشاہ نو ہن یاد کراؤندے بادشاہ ہن اسی سری امرتسر صاحب سدا سر واپس جانا چاہندے ہاں
کتک ماس بیتے ایتھے آئے پیچھے سکھ سنگت اکلائے
امرتسر صاحب تو آیا سانو کئی مہینے بیت گئے نے ادھر آیا ہویا دلی آئے ہیں آگرے گئے ہیں گوالیئر دے قلعے وچ ساڈے دو مہینے بیت گئے نے اس طرح بادشاہ ساڈا ایتھے آن دا کافی سماں بتیت ہو چکا ہے کئی مہینے بیت چکے نے جس کر کے ساڈیاں سکھ سنگتاں ساڈے درشنا تو بنا ویاکل ہو رہی نے گرسکھ ویاکل ہو رہے نے
سنت شاک مم اب لاکھا پور کشمیر چلو چت راکھا
ستگرو نے بچن کیا تے سن کے بادشاہ جہانگیر بولیا کہن لگا ستگرو جی میرے من دی بھی اب لاکھا ہے میرے من دی بھی اچھا ہے کہ میں کشمیر دے علاقے چ سیل کرنا چاہندا ہاں میں کشمیر دے علاقے چ جانا چاہندا ہاں
چلے سانگی ماجے دیش درس آپ کو اے ہمیش
مہاراج جی آپ اکٹھے ہی چل دے ہیں ماجے دے علاقے تک سری امرتسر صاحب تک میں آپ جی دے نال ہی چلاں گا اتھوں میں کشمیر نو چلا جاواں گا آپ جی امرتسر رہ جائے جے تے مہاراج سچی پاتشاہ میرے من دی اب لاکھ ہے کہ میں اتھے تک آپ جی دی سنگت کراں جنا ود تو ود سما تواڈے نال بتیت کر سکا او میری اچھا ہے
آج مہورت کو دکھراو نہیں بلم تت ترت سدامو
مہاراج جی میں آج ہی مہورت کڑاؤندا ہاں کیونکہ بادشاہ بڑا وہمی قسم دا بادشاہ سی چلن سمے مہورت وار تت چنگی طرح پہلا برہمنا جوتشیاں کولوں پچھدا سی بھی اج دا دن چنگا چلن واسطے بادشاہ کہندا جی آج ہی میں جوتشی نو نجومی نو سد کے ਉਹਦੇ ਕੋਲੋਂ ਦਿਨ ਸੁਧਾਉਂਦਾ ਹਾਂ ਵੀ ਕਿਸ ਦਿਨ ਆਪਾਂ ਇੱਥੋਂ ਚਾਲੇ ਪਾਵਾਂਗੇ
ਸਤਗੁਰ ਬੈਠੇ ਤਬੈ ਬੁਲਾਇਓ ਸੋਧ ਮੂਰਤ ਤਾਏ ਬਤਾਇਓ
ਸਤਗੁਰਾਂ ਦੇ ਬੈਠਿਆਂ ਬੈਠਿਆਂ ਹੀ ਬਾਦਸ਼ਾਹ ਜਹਾਂਗੀਰ ਨੇ ਆਪਣੇ ਨਜੂਮੀ ਨੂੰ ਸੱਦਿਆ ਨਜੂਮੀ ਨੂੰ ਕਿਹਾ ਨਜੂਮੀ ਜੀ ਚੰਗੀ ਤਰ੍ਹਾਂ ਵਾਰ ਤਿੱਥ ਜਿਹੜੀ ਆ ਸੋਧ ਕੇ ਦੱਸੋ ਵੀ ਅਸੀਂ ਕਿਸ ਦਿਨ ਇੱਥੋਂ ਚਾਲੇ ਪਾਈਏ ਮੈਂ ਕਸ਼ਮੀਰ ਜਾਣਾ ਚਾਹੁੰਦਾ ਹਾਂ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਮਾਝੇ ਦੇ ਇਲਾਕੇ ਚ ਤੇ ਮੈਂ ਇਹਨਾਂ ਦੇ ਨਾਲ ਮਾਝੇ ਤੱਕ ਜਾਣਾ ਚਾਹੁੰਦਾ ਹਾਂ ਤੇ ਤੂੰ ਮੈਨੂੰ ਕੋਈ ਚੰਗਾ ਵਾਰ ਤਿਥ ਦੱਸ ਜਿਸ ਦਿਨ ਅਸੀਂ ਦਿੱਲੀਓਂ ਚੱਲੀਏ
ਤ੍ਰੋਦਸ ਵੀਰਵਾਰ ਹੈ ਪਰਸੋਂ
ਉਹ ਜਿਹੜਾ ਜੋਤਸ਼ੀ ਸੀ ਉਹਨੇ ਵਾਰ ਸੋਧੇ ਸੋਧ ਕੇ ਦੱਸਣ ਲੱਗਾ ਕਹਿੰਦਾ ਬਾਦਸ਼ਾਹ ਸਲਾਮਤ ਤ੍ਰਿਓਦਸ਼ਮੀ ਦਾ 13 ਤਰੀਕ ਦਾ ਜਿਹੜਾ ਦਿਨ ਪਰਸੋਂ ਆਉਣਾ ਹੈ ਇਕਾਦਸ਼ੀ ਵਾਲੇ ਦਿਨ ਇਹਨੇ ਗੱਲ ਕੀਤੀ ਸੀ ਕਹਿੰਦਾ ਜੀ ਇੱਕ ਦਿਨ ਬਾਅਦ ਜਿਹੜਾ ਤ੍ਰਿਓਦਸ਼ਮੀ ਦਾ ਭਾਵ ਜਿਹੜਾ ਪਰਸੋਂ ਤ੍ਰਿਓਦਸ਼ਮੀ ਦਾ ਦਿਨ ਆਉਣਾ ਹੈ
ਕਰੋ ਪਿਆਨਾ ਤਬ ਦਿਨ ਬਰਸੋ
ਤੁਸੀਂ ਚੱਲੋ ਵੀਰਵਾਰ ਦਾ ਦਿਨ ਹੈ ਪਰਸੋਂ ਤੇ ਪਰਸੋਂ ਤੁਸੀਂ ਪਿਆਨਾ ਕਰਿਆ ਜੇ ਪਰਸੋਂ ਦਾ ਦਿਨ ਚੱਲਣ ਵਾਸਤੇ ਬੜਾ ਸ੍ਰੇਸ਼ਟ ਹੈ ਬੜਾ ਸਰਵੋਤਮ ਹੈ
ਸੁਣਿਓ ਸਭਨ ਕੀ ਨਸ ਨਿਜ ਤਿਆਰੇ ਜਬ ਹਜ਼ਰਤ ਨਿਸ਼ਚੈ ਅਤ ਧਾਰੇ
ਇਸ ਪ੍ਰਕਾਰ ਜਦੋਂ ਸਾਰਿਆਂ ਨੇ ਸੁਣਿਆ ਸਭ ਨੂੰ ਪਤਾ ਲੱਗਾ ਕਿ ਬਾਦਸ਼ਾਹ ਨੇ ਪਰਸੋਂ ਕਸ਼ਮੀਰ ਦੇ ਇਲਾਕੇ ਨੂੰ ਚਾਲਾ ਪਾਉਣਾ ਹੈ ਤੇ ਬਾਦਸ਼ਾਹ ਦਾ ਹੁਕਮ ਸਾਰੇ ਪਾਸੇ ਵਰਤ ਗਿਆ, ਸਾਰੀਆਂ ਫੌਜਾਂ ਸਿਪਾਹੀਆਂ ਵਿੱਚ ਵਰਤ ਗਿਆ, ਜਿੰਨੇ ਅਹਿਲਕਾਰ ਵਜ਼ੀਰ ਅਫਸਰ ਸਨ ਸਾਰਿਆਂ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ।
ਸ੍ਰੀ ਸਤਿਗੁਰ ਡੇਰੇ ਚਲੇ ਆਏ ਬਿਰਧ ਆਦਿਕ ਕੋ ਕਹਿ ਸਮਝਾਏ।
ਇੱਧਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਆਸਣ ਤੇ ਆਏ ਨੇ ਬਾਦਸ਼ਾਹ ਨਾਲ ਮਿਲ ਕੇ ਪਰਸੋਂ ਦਾ ਦਿਨ ਮੁਕਰਰ ਕਰਕੇ ਚੱਲਣ ਵਾਸਤੇ। ਸਤਿਗੁਰੂ ਜੀ ਮਜਨੂੰ ਦੇ ਟਿੱਲੇ ਆ ਕੇ ਗੁਰਸਿੱਖਾਂ ਨੂੰ ਮਿਲੇ ਹਨ।
ਬਿਰਧ ਆਦਿਕ ਕੋ ਕਹਿ ਸਮਝਾਏ,
ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿੰਨੇ ਸਿੱਖ ਸਨ ਉਹਨਾਂ ਨੂੰ ਆ ਕੇ ਸਮਝਾਇਆ ਹੈ।
ਸੁਣਿਓ ਸੁਦਾਤਰ ਕੋ ਜਬ ਪਿਆਨਾ ਸਤਿਗੁਰ ਕੇ ਨਰ ਆਨੰਦ ਮਾਨਾ।
ਸਾਰੇ ਗੁਰਸਿੱਖਾਂ ਨੇ ਸੁਣਿਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣੇ ਨੇ। ਸੁਣਦਿਆਂ ਸਾਰੇ ਸਿੱਖਾਂ ਅੰਦਰ ਚਾਓ ਜਾਗਿਆ, ਗੁਰਸਿੱਖ ਬੜੇ ਖੁਸ਼ ਹੋਏ, ਬੜਾ ਆਨੰਦ ਵਰਤਿਆ ਸਾਰਿਆਂ ਦੇ ਅੰਦਰ ਕਿ ਧੰਨ ਗੁਰੂ ਰਾਮਦਾਸ ਸਾਹਿਬ ਦੀ ਪਵਿੱਤਰ ਪਾਵਨ ਨਗਰੀ ਦੇ ਦੀਦਾਰ ਹੋਣਗੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਾ ਕੇ ਅਸੀਂ ਦਰਸ਼ਨ ਪਰਸਾਂਗੇ। ਏਦਾਂ ਗੁਰਸਿੱਖਾਂ ਅੰਦਰ ਬੜਾ ਚਾਉ ਤੇ ਖੁਸ਼ੀ ਵਰਤੀ ਹੈ।
ਤਬ ਹਰਦਾਸ ਪਾਸ ਚਲੇ ਆਇਓ ਪਦ ਅਰਬਿੰਦਨ ਪਰ ਲਪਟਾਇਓ।
ਗੁਰੂ ਖਾਲਸਾ ਜੀ ਜਿਹੜਾ ਉਹ ਹਰਦਾਸ ਗਵਾਲੀਅਰ ਦੇ ਕਿਲੇ ਦਾ ਮਾਲਕ ਸੀ, ਜਿਹੜਾ ਗਵਾਲੀਅਰ ਦੇ ਕਿਲੇ ਦੀ ਨਿਗਰਾਨੀ ਕਰਦਾ ਸੀ, ਇਹ 52 ਰਾਜਿਆਂ ਦੇ ਨਾਲ ਹੀ ਆਇਆ ਸੀ ਇੱਥੇ। ਹਰਦਾਸ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੇ ਜਾਣਾ ਹੈ, ਤੋ ਉਸ ਵਕਤ ਹਰਦਾਸ ਭਾਈ ਹਰਦਾਸ ਜੀ ਬੜੀ ਛੇਤੀ ਨਾਲ ਚੱਲ ਕੇ ਆਏ, ਆ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਭਾਈ ਹਰਦਾਸ ਨੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਤਬ ਸਤਿਗੁਰ ਬੋ ਕਰਨਾ ਕਰੇ,
ਸਤਿਗੁਰਾਂ ਨੇ ਬੜੀ ਕਰੁਣਾ ਕੀਤੀ ਭਾਈ ਹਰਦਾਸ ਤੇ, ਕਿਉਂਕਿ ਹਰਦਾਸ ਨੇ ਬੜੀ ਸੇਵਾ ਕੀਤੀ ਗਵਾਲੀਅਰ ਦੇ ਕਿਲੇ ਵਿੱਚ। ਸਤਿਗੁਰਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿੰਦਾ ਸੀ ਭਾਈ ਹਰਦਾਸ, ਤੋ ਸਤਿਗੁਰਾਂ ਨੇ ਇਹਦੇ ਤੇ ਬੜੀ ਕਰੁਣਾ ਕੀਤੀ। ਜਦੋਂ ਇਹਨੇ ਆ ਕੇ ਨਮਸਕਾਰ ਕੀਤੀ, ਸਤਿਗੁਰਾਂ ਨੇ ਇਹਦੇ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ।
ਹਿਰਦੇ ਅਬਿਦਿਆ ਤਿਸ ਕੀ ਅਰੇ,
ਬਸ ਵੇਖਣ ਦੀ ਦੇਰੀ ਸੀ ਕਿ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦਿਆਂ ਹਰਦਾਸ ਦੇ ਮਨ ਦੀ ਜਿੰਨੀ ਅਵਿਦਿਆ ਤੇ ਅਗਿਆਨਤਾ ਦਾ ਹਨੇਰਾ ਸੀ ਸਤਿਗੁਰਾਂ ਨੇ ਦੂਰ ਕਰ ਦਿੱਤਾ। ਵੇਖਦਿਆਂ ਹੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦਿਆਂ ਹੀ ਅੰਦਰੋਂ ਅਵਿਦਿਆ ਦਾ ਹਨੇਰਾ ਹਰ ਲਿਆ, ਅਵਿਦਿਆ ਹਰ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ।
ਸਤਨਾਮ ਸਿਮਰੋ ਲਿਵ ਲਾਏ, ਮਮ ਮੂਰਤ ਤਰ ਧਿਆਨ ਬਣਾਏ।
ਸਤਿਗੁਰਾਂ ਨੇ ਉਪਦੇਸ਼ ਦਿੱਤਾ, ਆਖਿਆ ਭਾਈ ਹਰਦਾਸ ਜੀ ਸੱਚੇ ਨਾਮ ਦਾ ਜਾਪ ਲਿਵ ਲਾ ਕੇ ਜਪਣਾ। ਲਿਵ ਲਾ ਕੇ, ਲਿਵ ਲਾਉਣ ਦਾ ਮਤਲਬ ਹੁੰਦਾ ਸੁਰਤ ਜੋੜ ਕੇ, ਮਨ ਇਕਾਗਰ ਕਰਕੇ, ਸੁਰਤੀ ਦਾ ਖਿੰਡਾਵ ਚਾਹੋ ਪਾਸਿਆਂ ਤੋਂ ਇੱਕ ਥਾਂ ਤੇ ਕੇਂਦਰਿਤ ਕਰਕੇ, ਇਕੱਠਾ ਕਰਕੇ, ਜਿਵੇਂ ਚੁੰਬਕ ਕਾਲੇ ਦੁਆਲੇ ਲੋਹੇ ਦੇ ਕਣਾਂ ਨੂੰ ਖਿੱਚ ਕੇ ਆਪਣੇ ਨਾਲ ਜੋੜ ਲੈਂਦੀ ਹੈ ਨਾ, ਏਦਾਂ ਮਨ ਦੀਆਂ ਬਿਰਤੀਆਂ ਚਾਰੇ ਪਾਸੇ ਖਿੰਡੀਆਂ ਹੋਈਆਂ ਤੇ ਮਨ ਦੇ ਨਾਲ ਸ਼ਬਦ ਦੇ ਨਾਲ ਉਹਨਾਂ ਸਾਰੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਫਿਰ ਨਾਮ ਜਪਣਾ ਨੂੰ ਕਹਿੰਦੇ ਨੇ ਲਿਵ ਲਾ ਕੇ ਜਪਣਾ। ਮਹਾਰਾਜ ਜੀ ਕਹਿੰਦੇ ਭਾਈ ਹਰਦਾਸ ਜੀ ਲਿਵ ਲਾ ਕੇ ਸੁਰਤ ਜੋੜ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ।
ਮਮ ਮੂਰਤ ਤਰ ਧਿਆਨ ਬਣਾਏ,
ਔਰ ਮੇਰੀ ਮੂਰਤ ਦਾ ਧਿਆਨ ਧਰਨਾ ਹੈ, ਮੇਰੇ ਸਰੂਪ ਦਾ ਧਿਆਨ ਧਰਨਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਈ ਗੁਰਸਿੱਖ ਪੁੱਛਦੇ ਵੀ ਨਾਮ ਜਪਦਿਆਂ ਧਿਆਨ ਕਾਹਦਾ ਧਾਰੀਏ, ਸਤਿਗੁਰਾਂ ਨੇ ਜਵਾਬ ਦਿੱਤਾ ਹੋਇਆ ਭਾਈ, ਸਤਿਗੁਰੂ ਕਹਿੰਦੇ ਗੁਰੂ ਦੀ ਮੂਰਤ ਆਪਣੇ ਹਿਰਦੇ ਚ ਵਸਾ ਕੇ ਫਿਰ ਨਾਮ ਜਪੋ, ਗੁਰੂ ਦੀ ਮੂਰਤ ਦਾ ਧਿਆਨ ਧਾਰੋ। ਹਰਦਾਸ ਨੂੰ ਸਤਿਗੁਰੂ ਕਹਿੰਦੇ ਮੇਰੀ ਮੂਰਤ ਦਾ ਧਿਆਨ ਧਾਰਨ ਕਰਨਾ ਹੈ।
ਰਹੋ ਗਵਾਲੀਅਰ ਮੈਂ ਅਬ ਜਾਏ, ਦੋ ਲੋਕਨ ਮੈਂ ਬਹੁ ਸੁਖ ਪਾਏ।
ਜਾਓ ਹੁਣ ਤੁਸੀਂ ਗਵਾਲੀਅਰ ਚਲੇ ਜਾਓ, ਹਰਦਾਸ ਜੀ ਵਾਪਸ ਆਪਣੇ ਨਗਰ ਗਵਾਲੀਅਰ ਜਾਓ ਔਰ ਉੱਥੇ ਜਾ ਕੇ ਨਿਵਾਸ ਕਰੋ, ਤੁਹਾਨੂੰ ਦੋਵਾਂ ਲੋਕਾਂ ਚ ਸੁੱਖ ਪ੍ਰਾਪਤ ਹੋਵੇਗਾ। ਲੋਕ ਵੀ ਤੁਹਾਡਾ ਸੁਖੀ, ਪਰ ਲੋਕ ਵੀ ਸੁਹੇਲੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
संकट परे सिमर और सादर ताचिन हम होवे तो बहादुर।
भाई हरदास जी जे तुहाडे ते कोई संकट पवे तुहाडे ते कोई समस्या आवे ते सानू याद करिया जे असी उसे वक्त तुहाडे कोल हाजर होवांगे। गुरु हरगोबिंद साहब भाई हरदास नू कहिंदे ग्वालियर चले जाओ उत्थे जाके निवास करो ते जदों किते संकट पवे कोई समस्या आवे सानू सत्कार नल याद करिया जे असी तुहाडे कोल हाजर होवांगे।
अपर नरन को सिखी दीजै कर संगत मिल गुरु जपीजै।
ग्वालियर जाके उत्थे होरां नू भी गुरसिखी धारण कराओ। सतगुरु जी चाहते हरदास नू नाल लिजा सकते सी पर मेरे सतगुरां दा वेखो सुभाग गुरसिखी दे प्रचार प्रसार वास्ते क्योंकि ग्वालियर दे इलाके च सिखी दा बीज बीजना सी तो महाराज जी कहिंदे उत्थे जाके रहो आप भी गुरु की सिखी दे विच परपक रहो ते होरां नू भी गुरु की सिखी धारण कराओ होरां नू भी गुरु की सिखी धारण कराओ। इस प्रकार नाल होरां नू जिथे सिखी धारण करोगे संगत विच मिल के गुरु गुरु जपना गुरु गुरु त्योना है।
जथा निकट अव दर्शन करै तथा महापल सम्मत डरै।
महाराज जी कहिंदे जदों जिवें तुसी हुण साडे कोल खलोते साडे दर्शन कर रहे हो ना ते इहदा फल मिल रहा है। महाराज जी कहिंदे भाई हरदास जी जदों तुसी संगत विच बैठ के परमेश्वर नू गुरु नू ध्यावोगे ना ते संगत विच बैठ के तुहानू साडे दर्शनां दा फल प्राप्त होवेगा। साडे प्रतख दर्शनां दा फल ओ तुहानू संगत विच बैठिया प्राप्त होवेगा।
सुन और प्रेम बिलोचन बरे गुर बिछड़न ते दुख बो करे।
गुरां दे बचन सुन के भाई हरदास दे नेत्र भर गए अखां भर आईयां हंजुआं नाल विछोड़ा किवें झलांगा सतगुरु इना समा आप जी दे दर्शन करदा रहा हुण विछोड़ा पैण लगा है ए बिरहा दी वेदन नू पीड़ा नू किवें झलांगा। गुरु साहब नाल विछड़न करके भाई हरदास दा हिरदा बड़ा दुखी हो रहा है।
दे गुर तीर विदा कर दीनो तर और मूरत प्याना कीनो।
सतगुरां ने भाई हरदास नू धीरज दे के विदा कीता है ते भाई हरदास ने गुरु की मूरत अपने हिरदे च वसाई है। गुरु मूरत हिरदे च वसा के ग्वालियर नू चाले पाए हन।
जीवत रहे सिमर तब गुर को अंत समय प्राप्त सुरपुर को।
जिन्नी देर तक भाई हरदास जी जिउंदे रहे ओनी देर तक गुरु साहब दा चिंतन नहीं छड्या गुरु दी मूरत अपने हिरदे च नहीं त्यागी। जिन्नी देर तक जीवत रहे ओनी देर तक सतगुरां दा सिमरन करदे रहे ते अंतले वेले जदों स्वासां दी डोरी टुटी ते भाई हरदास जी गुरु साहब दी मूरत च मिल के एक मिक हो के अभेद हो गए। हां जी
चौपाई बोलियो जेठा चंदो मंद बनता इस आई अरनंद।
इदां भाई हरदास जी तां चले गए पिछे सतगुरां दे चरणां च भाई जेठा जी बैठे सन भाई विधि चंद जी होनी। भाई जेठा जी सतगुरु छेवें पातशाह नूं बेनती करके कहण लगे महाराज पापी चंदू दी घरवाली ते उहदा पुत्र कल बादशाह लैके आया सी तुहाडे कोल। चंदू दी घरवाली और चंदू दे लड़के नूं कल बादशाह ने लिया के आप जी कोल पेश कीता सी।
सोरावर ने कै छुटवाए चाहिए दुष्ट मूल बिनसाए।
पर महाराज जी तुसी हुक्म करके उहनां नूं छुड़ा ही दिता है चंदू दी घरवाली नूं भी उहदे लड़के नूं भी छुड़ा दिता है ते सतगुरु सच्चे पातशाह उहनां नूं तां सगों खत्म कर देना चाहीदा सी चंदू दा मूल ही मुका देना चाहीदा सी कि चंदू दी जड़ ही ना रहे संसार दे विच इहो जे पापी दी। महाराज उहनां नूं भी मारना चाहीदा सी उहदा तां लड़का भी खत्म कर देना चाहीदा सी आप जी ने हुक्म करके कल उहनां नूं छुड़वा दिता है।
जग मैने इस की जड़ रै मरे सजाए नरक की लै।
इस जगत विच इस पापी चंदू दी जड़ ही ना रहिंदी ਉਹਦਾ ਲੜਕਾ ਵੀ ਮਾਰ ਦਿੰਦੇ ਤੇ ਜੜ ਹੀ ਨਾ ਰਹਿੰਦੀ ਤੇ ਪਾਪੀ ਮਰ ਕੇ ਨੱਗੇ ਨਰਕਾਂ ਦੀ ਘੋਰ ਸਜ਼ਾ ਭੋਗਦਾ, ਇੱਥੇ ਵੀ ਦੁੱਖ ਭੋਗ ਕੇ ਮਰਿਆ ਤੇ ਅੱਗੇ ਵੀ ਦੁੱਖ ਭੋਗਦਾ।
ਸੰਕਟ ਭਰੈ ਜੁਗਨ ਲੱਗ ਪਰਿਓ, ਅਤ ਕੁਕਰਮ ਪਾਪੀ ਨੇ ਕਰਿਓ।
ਨਰਕਾਂ ਦੀ ਘੋਰ ਅੱਗ ਦੇ ਵਿੱਚ ਪਏ ਹੋਏ ਨੇ, ਜੁਗਾਂ ਤੱਕ ਇਹਨੇ ਦੁੱਖ ਭੋਗਣਾ ਚੰਦੂ ਨੇ, ਜੁਗਾਂ ਤੱਕ, ਕਈ ਜੁਗਾਂ ਤੱਕ, ਕਿਉਂਕਿ ਇਹਨੇ ਬੜਾ ਵੱਡਾ ਪਾਪ ਕੀਤਾ ਸਤਿਗੁਰੂ, ਇਹਨੇ ਬੜਾ ਵੱਡਾ ਕੁਕਰਮ ਕੀਤਾ ਹੈ ਪਾਪੀ ਨੇ, ਜੋ ਬਖਸ਼ਿਆ ਨਹੀਂ ਜਾ ਸਕਦਾ।
ਤਬ ਸ਼੍ਰੀ ਹਰ ਗੋਬਿੰਦ ਉਚਾਰਾ, ਭਲੇ ਪੁਰਖ ਕੀ ਨੈ ਏ ਕਾਰਾ।
ਜਦੋਂ ਭਾਈ ਜੇਠਾ ਜੀ ਨੇ ਕਿਹਾ ਨਾ ਮਹਾਰਾਜ ਚੰਦੂ ਦਾ ਟੱਬਰ ਵੀ ਮਾਰ ਦੇਣਾ ਸੀ, ਆਇਆ ਸੀ ਕੱਲ, ਤੇ ਸਤਿਗੁਰੂ ਜੀ ਸੁਣ ਕੇ ਕਹਿੰਦੇ ਭਾਈ ਜੇਠਾ ਜੀ, ਭਲੇ ਪੁਰਖਾਂ ਦਾ ਇਹ ਸੁਭਾਅ ਨਹੀਂ ਹੁੰਦਾ, ਭਲੇ ਪੁਰਖਾਂ ਦੀ ਇਹ ਬਾਣ ਨਹੀਂ, ਭਲੇ ਪੁਰਖਾਂ ਦਾ ਇਹ ਸੁਭਾਅ ਨਹੀਂ।
ਕਿਆ ਦਾਰਾ ਪਰ ਕਰਨ ਪਰਾਰ,
ਇੱਕ ਇਸਤਰੀ ਨੂੰ ਕੀ ਮਾਰਨਾ ਹੋਇਆ, ਔਰਤ ਨੂੰ ਕੀ ਮਾਰਨਾ ਹੋਇਆ, ਭਲੇ ਪੁਰਖਾਂ ਦੀ ਇਹ ਬਾਣ ਨਹੀਂ ਕਿ ਔਰਤ ਨੂੰ ਮਾਰੇ, ਔਰਤ ਦੇ ਹਥਿਆਰ ਚੁੱਕੇ।
ਜੋੜ ਦੇ ਹਿਰਦੇ ਵਿਚਾਰ
ਕਰਕੇ, ਭਲੇ ਪੁਰਖ ਆਪਣੇ ਹਿਰਦੇ ਚ ਵਿਚਾਰ ਕਰਕੇ, ਔਰਤ ਗੁਨਾਹਗਾਰ ਵੀ ਹੋਵੇ ਤੇ ਉਹਨੂੰ ਮਾਰਦੇ ਨਹੀਂ, ਉਹਦੇ ਤੇ ਹਥਿਆਰ ਨਹੀਂ ਚੁੱਕਦੇ, ਉਹਨੂੰ ਤਿਆਗ ਦਿੰਦੇ ਹਨ।
ਇਸ ਕੇ ਸੁਤ ਕੋ ਪੁਨਿਆਮ ਮਾਰੈ, ਰਚੈ ਜੁਦ ਜਬ ਸ਼ਸਤਰ ਪਰਾਰੈ।
ਭਾਈ ਜੇਠਾ ਜੀ, ਰਹੀ ਗੱਲ ਚੰਦੂ ਦੇ ਲੜਕੇ ਦੀ, ਚੰਦੂ ਦੇ ਪੁੱਤਰ ਦੀ, ਆਉਣ ਵਾਲੇ ਸਮੇਂ ਚ ਜਦੋਂ ਅਸੀਂ ਜੰਗ ਦੇ ਅਖਾੜੇ ਰਚਣੇ ਨੇ, ਉਸ ਜੰਗ ਦੇ ਅਖਾੜੇ ਦੇ ਵਿੱਚ ਅਸੀਂ ਚੰਦੂ ਦੇ ਲੜਕੇ ਨੂੰ ਮਾਰਾਂਗੇ। ਇਹਦਾ ਬੀਜ ਨਹੀਂ ਰਹਿੰਦਾ, ਇਹਦੀ ਜੜ ਨਹੀਂ ਰਹਿੰਦੀ, ਫਿਕਰ ਨਾ ਕਰੋ। ਔਰਤ ਨੂੰ ਕੀ ਮਾਰਨਾ ਸੀ, ਇਹਦਾ ਜਿਹੜਾ ਲੜਕਾ ਹੈ ਚੰਦੂ ਦਾ, ਉਹ ਅਸੀਂ ਜਦੋਂ ਜੰਗ ਰਚਾਂਗੇ, ਉਸ ਜੰਗ ਦੇ ਵਿੱਚ ਉਹਨੂੰ ਮਾਰਾਂਗੇ। ਦੂਜੀ ਜੰਗ ਜਿਹੜੀ ਛੇਵੇਂ ਪਾਤਸ਼ਾਹ ਨੇ ਲੜੀ ਹੈ, ਉਹਦੇ ਵਿੱਚ ਫਿਰ ਮਹਾਰਾਜ ਜੀ ਨੇ ਚੰਦੂ ਦੇ ਪੁੱਤਰ ਨੂੰ ਵੀ ਮਾਰਿਆ, ਇਹਦਾ ਨਾਂ ਕਰਮਚੰਦ ਸੀ, ਉਹਨੂੰ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ। ਉਹ ਬਚਨ ਫਿਰ ਬਾਅਦ ਚ ਸੱਤ ਹੋਏ। ਹਾਂਜੀ,
ਅਬ ਤਿਆਗਨੀ ਬਲੈ ਵਿਚਾਰੋ, ਬੋਲ ਤੁਰਕ ਬ੍ਰਿੰਦਨ ਜੁੱਤ ਮਾਰੋ।
ਹੁਣ ਇਹਨਾਂ ਦਾ ਤਿਆਗਣਾ ਹੀ ਬਣ ਆਉਂਦਾ ਹੈ, ਜਦੋਂ ਤੁਰਕਾਂ ਦੇ ਨਾਲ ਸਾਡਾ ਜੰਗ ਹੋਵੇਗਾ, ਤੁਰਕਾਂ ਨੂੰ ਮਾਰਾਂਗੇ ਨਾ, ਤੇ ਉਹਨਾਂ ਤੁਰਕਾਂ ਨੂੰ ਜਿੱਥੇ ਮਾਰਾਂਗੇ, ਉੱਥੇ ਚੰਦੂ ਦੇ ਪੁੱਤਰ ਨੂੰ ਵੀ ਮਾਰਾਂਗੇ ਜੰਗ ਵਿੱਚ, ਇਹਦਾ ਵੀ ਨਾਸ ਕਰਾਂਗੇ, ਇਹਦਾ ਵੀ ਖਾਤਮਾ ਕਰਾਂਗੇ।
ਸ੍ਰੀ ਗੁਰ ਕੋ ਸੁਣ ਕਰ ਪ੍ਰਸਥਾਨ, ਪੁਰ ਸੰਗਤ ਦਰਸੈ ਗਨ ਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ, ਉਹ ਪੂਰੇ ਵੀ ਹੋਏ ਬਾਅਦ ਵਿੱਚ ਦੂਸਰੀ ਜੰਗ ਵਿੱਚ। ਤੋ ਖਾਲਸਾ ਜੀ, ਇੱਧਰ ਇਲਾਕਾ ਨਿਵਾਸੀਆਂ ਨੂੰ, ਸੰਗਤਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀਓਂ ਚਾਲੇ ਪਾਉਣ ਦੀ ਤਿਆਰੀ ਕਰ ਲਈ ਹੈ, ਤੇ ਸੁਣ ਕੇ ਬਹੁਤ ਸਾਰੀਆਂ ਸੰਗਤਾਂ, ਨਗਰ ਨਿਵਾਸੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਅਨੇਕ ਉਪਾਇਨ ਤਰ ਤਰ ਬੰਦਾ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਕੇ ਵੰਦਨਾ ਕਰਦੇ ਹਨ।
ਪਾਏ ਮਨੋਰਥ ਹੋਤੇ ਆਨੰਦ,
ਔਰ ਜੋ ਮਨੋਰਥ ਕਰਕੇ ਆਉਂਦੇ ਨੇ, ਜੋ ਇੱਛਾ ਕਰਕੇ ਆਉਂਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰਿਆਂ ਦੀਆਂ ਇੱਛਾਵਾਂ ਮਨੋਰਥ ਪੂਰੇ ਹੁੰਦੇ ਨੇ।
ਸਭਿਅਨ ਕੋ ਦੀਨੋ ਉਪਦੇਸ਼, ਸਤ ਨਾਮ ਕੋ ਭਜੋ ਹਮੇਸ਼।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਇਹ ਉਪਦੇਸ਼ ਦਿੱਤਾ ਭਾਈ ਸਭ ਜਪਿਆ ਕਰੋ, ਸਤਨਾਮ
ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਕੇ ਮੁਖ ਪਵਿੱਤਰ ਹੁੰਦਾ ਹੈ, ਵਾਹਿਗੁਰੂ ਜਪ ਕੇ ਜੀਵ ਦੀ ਕਲਿਆਣ ਹੁੰਦੀ ਹੈ, ਮੋਕਸ਼ ਹੁੰਦੀ ਹੈ। ਮਹਾਰਾਜ ਜੀ ਨੇ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ, ਭਾਈ ਨਾਮ ਜਪਿਆ ਕਰੋ,
ਗੁਰ ਕੋ ਸੇਵੋ ਜਨਮ ਸੁਧਾਰੋ,
ਗੁਰੂ ਦੀ ਸੇਵਾ ਕਰਕੇ ਆਪਣਾ ਜਨਮ ਸੁਧਾਰੋ, ਆਪਣਾ ਜਨਮ ਸਫਲਾ ਕਰੋ।
ਗੁਰਮੁਖ ਬਣੋ ਅੰਤ ਨਾ ਹਾਰੋ,
ਗੁਰਮੁਖ ਬਣੋ ਤੇ ਗੁਰਮੁਖ ਬਣ ਕੇ ਅੰਤ ਨੂੰ ਆਪਣੇ ਜਨਮ ਨੂੰ ਹਾਰੋ ਨਹੀਂ, ਸਗੋਂ ਆਪਣੇ ਜਨਮ ਨੂੰ ਜਿੱਤ ਕੇ ਜਾਓ।
ਦਿਵਸ ਦਵਾਦਸ਼ੀ ਤਿਥੀ ਬਿਤਾਈ, ਤ੍ਰੋਦਸ਼ਮੀ ਮੈਂ ਕੀਨ ਚੜਾਏ।
ਇਹਦਾ ਸਤਿਗੁਰਾਂ ਨੇ ਦਵਾਦਸ਼ੀ ਦਾ ਦੂਸਰਾ ਦਿਨ ਬਤੀਤ ਕੀਤਾ ਹੈ, ਤ੍ਰਯੋਦਸ਼ਮੀ ਜਿਸ ਦਿਨ ਚੱਲਣਾ ਸੀ ਦਿੱਲੀਓਂ, ਉਹ ਦਿਨ ਆ ਗਿਆ, ਵੀਰਵਾਰ ਦਾ ਦਿਨ ਆ ਗਿਆ ਚਾਲੇ ਦਾ।
ਅਨਕ ਧੁਨੀ ਤੋਂ ਸਾ ਤੁੰਕਾਰਾ, ਤਪਛਿਨ ਦਲ ਤਿਆਰ ਵੈ ਸਾਰਾ।
ਨਗਾਰਿਆਂ ਤੇ ਚੋਭਾਂ ਲੱਗ ਗਈਆਂ, ਨਗਾਰੇ ਦੀ ਚੋਭ ਸੁਣ ਕੇ, ਆਵਾਜ਼ ਸੁਣ ਕੇ, ਜਿੰਨੀਆਂ ਫੌਜਾਂ ਸਤਿਗੁਰਾਂ ਦੀਆਂ ਸਭ ਨੇ ਤਿਆਰੀਆਂ ਕਰ ਲਈਆਂ, ਕਮਰ ਕੱਸੇ ਕਰ ਲਏ, ਘੋੜਿਆਂ ਤੇ ਕਾਠੀਆਂ ਕੱਸ ਲਈਆਂ।
ਜਹਾਂਗੀਰ ਉਤ ਚੜ ਕਰ ਚਾਲਾ, ਮਾਨਵ ਚਲੇ ਹਜ਼ਾਰੋ ਨਾਲਾ।
ਆਪਣੇ ਕਿਲੇ ਚੋਂ ਬਾਦਸ਼ਾਹ ਜਹਾਂਗੀਰ ਵੀ ਚੜ ਕੇ ਚੱਲ ਪਿਆ। ਬਾਦਸ਼ਾਹ ਦੇ ਨਾਲ ਵੀ ਹਜ਼ਾਰਾਂ ਦੀ ਗਿਣਤੀ ਵਿਚ, ਲੱਖਾਂ ਦੀ ਗਿਣਤੀ ਚ ਫੌਜ ਸੀ ਬਾਦਸ਼ਾਹ। ਆਖਿਰਕਾਰ ਉਹਦੇ ਨਾਲ ਉਹਦੀਆਂ ਬੇਅੰਤ ਫੌਜਾਂ ਨਾਲ ਚੜੀਆਂ ਹਨ।
ਤਬ ਜੇਠਾ ਮਨ ਮਾਏ ਵਿਚਾਰੇ, ਚੰਦੂ ਕੋ ਗੁਰ ਨਹੀਂ ਨਿਹਾਰੇ।
ਸਤਿਗੁਰੂ ਜੀ ਚੜ ਗਏ ਤੇ ਭਾਈ ਜੇਠੇ ਨੇ ਆਪਣੇ ਮਨ ਚ ਵਿਚਾਰ ਕੀਤੀ, ਭਾਈ ਜੇਠੇ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਕਿ ਕਿਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ
ਚੰਦੂ ਕੋ ਗੁਰ ਨਹੀਂ ਨਿਹਾਰੇ।
ਸਤਿਗੁਰੂ ਜੀ ਚੰਦੂ ਨੂੰ ਨਾ ਵੇਖਣ, ਕਿਉਂਕਿ ਚੰਦੂ ਦੀ ਦਸ਼ਾ ਬੜੀ ਭੈੜੀ ਸੀ, ਸਿਰ ਸੁੱਜਿਆ ਹੋਇਆ, ਬੜਾ ਮਲੀਨ ਚਿਹਰਾ ਸੀ, ਬੇਹੋਸ਼ੀ ਬਿਸੁੱਧੀ ਦੀ ਹਾਲਤ ਸੀ। ਭਾਈ ਜੇਠੇ ਨੇ ਮਨ ਚ ਵਿਚਾਰ ਕੀਤੀ ਕਿ ਕਿਤੇ ਗੁਰੂ ਹਰਗੋਬਿੰਦ ਸਾਹਿਬ ਚੰਦੂ ਵੱਲ ਨਾ ਵੇਖਣ।
ਮਹਾ ਕਿਰਪਾਲ ਸੁਭਾਉ ਜੇ ਦੇਖੇ, ਨਹੀਂ ਛੁਟਾਏ ਦੇ ਅਵਰੇਖੇ।
ਵਾਹ ਜੀ ਵਾਹ, ਕਹਿੰਦੇ ਇੰਨੇ ਦਿਆਲੂ ਨੇ ਗੁਰੂ ਹਰਗੋਬਿੰਦ ਸਾਹਿਬ, ਇਤਨੇ ਕਿਰਪਾਲੂ ਨੇ ਕਿ ਕਿਤੇ ਚੰਦੂ ਦੀ ਹਾਲਤ ਵੇਖ ਕੇ ਉਹਨਾਂ ਦੇ ਮਨ ਚ ਕਰੋਣਾ ਹੀ ਨਾ ਆ ਜੇ ਤੇ ਕਹਿਣ ਛੱਡ ਦਿਓ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਜੇਠਾ ਜੀ ਵਿਚਾਰ ਕਰ ਰਹੇ ਨੇ ਕਿ ਚੰਦੂ ਨੂੰ ਸਤਿਗੁਰਾਂ ਦੇ ਸਾਹਮਣੇ ਨਹੀਂ ਜਾਣ ਦੇਣਾ, ਕਿਉਂਕਿ ਜੇ ਕਿਤੇ ਗੁਰੂ ਸਾਹਿਬ ਨੇ ਵੇਖ ਲਿਆ ਉਹਨਾਂ ਦਾ ਸੁਭਾਅ ਇੰਨਾ ਕਿਰਪਾਲੂ ਹੈ, ਇੰਨਾ ਦਿਆਲੂ ਹੈ ਕਿ ਵੇਖ ਕੇ ਕਿਤੇ ਇਹ ਨਾ ਕਹਿ ਦੇਣ ਵੀ ਚੰਦੂ ਨੂੰ ਛੱਡ ਦਿਓ, ਚੰਦੂ ਦੀ ਹਾਲਤ ਮਾੜੀ ਹੈ, ਇਹਨੂੰ ਛੱਡ ਦਿਓ, ਕਿਤੇ ਕਹਿ ਕੇ ਚੰਦੂ ਨੂੰ ਛੁਡਾ ਨਾ ਦੇਣ।
ਚੰਡਾਲਨ ਕੋ ਸੀਕ ਸਿਖਾਈ, ਚੰਦੂ ਸਵਾਨਨ ਸਾਥ ਮਿਲਾਏ।
ਭਾਈ ਜੇਠੇ ਨੇ ਕੀ ਕੀਤਾ, ਚੰਡਾਲਾਂ ਨੂੰ ਸਿੱਖਿਆ ਸਿਖਾ ਦਿੱਤੀ, ਜਿਹੜੇ ਚੰਡਾਲ ਨਾਲ ਆਉਂਦੇ ਸੀ ਨਾ ਕੁੱਤਿਆਂ ਨੂੰ ਫੜ ਕੇ, ਉਹਨਾਂ ਨੂੰ ਸਾਰਿਆਂ ਨੂੰ ਭਾਈ ਜੇਠੇ ਨੇ ਸਿਖਾ ਦਿੱਤਾ। ਆਖਿਆ ਭਾਈ ਏਦਾਂ ਕਰਿਓ, ਚੰਦੂ ਨੂੰ ਆਪਣੇ ਨਾਲ ਰੱਖਣਾ, ਤੁਸੀਂ ਕੁੱਤਿਆਂ ਦੇ ਨਾਲ ਮਿਲਾ ਕੇ ਇਹਨੂੰ ਲੈ ਕੇ ਆਉਣਾ।
ਗੁਰ ਕੀ ਦ੍ਰਿਸ਼ਟ ਬਚਾਵ ਤੇ ਆਓ, ਡੇਰਾ ਦੂਰ ਕਰੋ ਇਸ ਥਾਵੋ।
ਸਤਿਗੁਰਾਂ ਦੀ ਦ੍ਰਿਸ਼ਟੀ ਤੋਂ ਇਹਨੂੰ ਦੂਰ ਹੀ ਰੱਖਣਾ, ਚੰਦੂ ਨੂੰ ਪਿੱਛੇ ਹੀ ਰਹਿਣਾ, ਤੁਸੀਂ ਅੱਗੇ ਨਹੀਂ ਆਉਣਾ, ਜਿੱਥੇ ਸਤਿਗੁਰੂ ਜੀ ਦੀ ਨਿਗਾਹ ਪੈਂਦੀ ਆ ਉੱਥੇ ਨਹੀਂ ਆਉਣਾ, ਇਹਨੂੰ ਪਿੱਛੇ ਹੀ ਰੱਖਣਾ, ਲੁਕਾ ਕੇ ਹੀ ਰੱਖਣਾ। ਜੇ ਸਤਿਗੁਰਾਂ ਦਾ ਡੇਰਾ ਹੋ ਜਾਏ ਤੇ ਸਤਿਗੁਰਾਂ ਦੇ ਡੇਰੇ ਤੋਂ ਇਹਨੂੰ ਪਿੱਛੇ ਦੂਰ ਹੀ ਡੇਰਾ ਕਰਾਉਣਾ ਹੈ।
ਇਹ ਕਹਿ ਕਰ ਸੰਗਲੀ ਗੱਲ ਭਾਰੇ ਡਾਰੇ, ਨਾਲ ਛੋਰੇ ਗਨ ਖਲ ਰਕਵਾਰੇ।
ਕਹਿ ਕੇ ਚੰਦੂ ਦੇ ਗਲ ਚ ਸੰਗਲੀ ਪਾ ਲਈ, ਕੁੱਤਿਆਂ ਦੇ ਨਾਲ ਇਹਨੂੰ ਟੋਰ ਲਿਆ। ਪੰਜ ਚਾਰ ਸਿਪਾਹੀ ਨਿਗਰਾਨੀ ਕਰਨ ਵਾਸਤੇ ਚੰਦੂ ਦੇ ਪਹਿਰੇ ਵਾਸਤੇ ਨਾਲ ਟੋਰੇ ਨੇ ਭਾਈ ਜੇਠੇ ਨੇ।
ਆਪ ਮਿਲਿਓ ਗੁਰ ਕੇ ਸੰਗ ਜਾਏ, ਬਜਤ ਨਿਸ਼ਾਨ ਚਲਤੇ ਅਗਵਾਏ।
ਆਪ ਭਾਈ ਜੇਠਾ ਜੀ ਅੱਗੇ ਆ ਕੇ ਸਤਿਗੁਰਾਂ ਨੂੰ ਮਿਲੇ ਨੇ, ਅੱਗੇ ਅੱਗੇ ਨਿਸ਼ਾਨ ਨਗਾਰੇ ਵੱਜਦੇ ਜਾ ਰਹੇ ਹਨ।
ਦਿਨ ਪਤ ਕੋਚ ਮੁਕਾਮ ਕਰਨ ਤੇ, ਕਬ ਕਬ ਗੁਰ ਅਰਸ਼ਾ ਮਿਲਣ ਤੇ।
ਪ੍ਰਤੀ ਦਿਨ ਪੈਂਡਾ ਤੈਅ ਕਰਦਿਆਂ ਦਿੱਲੀ ਤੋਂ ਚੱਲੀ ਜਾ ਰਹੇ ਨੇ, ਰਸਤੇ ਵਿੱਚ ਚੱਲਦਿਆਂ ਆਉਂਦਿਆਂ ਕਦੇ ਕਦੇ ਬਾਦਸ਼ਾਹ ਨਾਲ ਜਹਾਂਗੀਰ ਨਾਲ ਸਤਿਗੁਰਾਂ ਦਾ ਮੇਲ ਮਿਲਾਪ ਹੁੰਦਾ ਹੈ।
ਅਨਕ ਖੁਸ਼ੀ ਕੀ ਬਾਤਨ ਕਰਤੇ, ਕਹਿ ਸੁਨ ਮਿਲ ਕਰ ਆਨੰਦ ਦਰਤੇ।
ਬਾਦਸ਼ਾਹ ਨਾਲ ਜਦੋਂ ਮੇਲ ਹੁੰਦਾ ਤੇ ਬੜੀਆਂ ਖੁਸ਼ੀਆਂ ਦੀਆਂ ਗੱਲਾਂ ਹੁੰਦੀਆਂ ਨੇ, ਅਨਕ ਪ੍ਰਕਾਰ ਦੇ ਪ੍ਰਸੰਗ ਚੱਲਦੇ ਨੇ। ਏਦਾਂ ਬਾਦਸ਼ਾਹ ਨਾਲ ਕਹਿ ਸੁਣ ਕੇ ਬਚਨ ਬਿਲਾਸ ਬੜੇ ਆਨੰਦ ਨੂੰ ਧਰਦੇ ਹਨ।
ਜਿਤਕ ਗੁਰੂ ਚਾਹਤ ਮਗ ਚਾਲੇ, ਤੂੰ ਸ਼ਾ ਚੈ ਚਲੈ ਸੁਖਾਲੇ।
ਪੈਂਡਾ ਗੁਰੂ ਸਾਹਿਬ ਤੈ ਕਰਨਾ ਚਾਹੁੰਦੇ ਨੇ ਬਾਦਸ਼ਾਹ, ਓਨਾ ਹੀ ਪੈਂਡਾ ਤੈ ਕਰਕੇ ਨਾਲ ਚੱਲਦਾ, ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਚੱਲ ਰਿਹਾ, ਆਪਣੀ ਮਰਜ਼ੀ ਨਹੀਂ ਕਰਦਾ। ਜਿੰਨਾ ਕੁ ਪੈਂਡਾ ਗੁਰੂ ਸਾਹਿਬ ਤੈ ਕਰਕੇ ਜਾਂਦੇ ਨੇ ਓਨਾ ਹੀ ਨਾਲ ਚੱਲ ਕੇ ਜਾਂਦਾ ਹੈ।
ਇੱਕ ਦਿਨ ਸ਼ਾਹ ਸੰਗ ਗੁਰ ਮਿਲੇ, ਬਚਨ ਬਿਲਾਸ ਬਖਾਨੇ ਭਲੇ।
ਰਸਤੇ ਵਿਚ ਹੀ ਬਾਦਸ਼ਾਹ ਨਾਲ ਸਤਿਗੁਰਾਂ ਦਾ ਮੇਲ ਹੋਇਆ, ਤੰਬੂ ਦੇ ਵਿਚ ਬਾਦਸ਼ਾਹ ਉਤਰਿਆ ਹੋਇਆ, ਸਤਿਗੁਰੂ ਜੀ ਵੀ ਬਾਦਸ਼ਾਹ ਕੋਲ ਬੈਠੇ ਹੋਏ ਤੇ ਬਚਨ ਬਿਲਾਸ ਹੋ ਰਹੇ ਨੇ।
ਬੇਗਮ ਕੇ ਸਮੀਪ ਸ਼ੁਭ ਡੇਰੇ, ਚਿਕਨ ਚਰੋਖੇ ਲਗੇ ਕਨੇਰੇ।
ਇੱਥੇ ਬਾਦਸ਼ਾਹ ਕੋਲ ਸਤਿਗੁਰੂ ਜੀ ਬੈਠੇ ਸਨ, ਬਿਲਕੁਲ ਉਸ ਨੂੰ ਬਾਦਸ਼ਾਹ ਦੇ ਬਿਲਕੁਲ ਨੇੜੇ ਜਿਹੜੀਆਂ ਬਾਦਸ਼ਾਹ ਦੀਆਂ ਬੇਗਮਾਂ ਸਨ ਉਹਨਾਂ ਦਾ ਡੇਰਾ ਲੱਗਾ ਹੋਇਆ ਸੀ। ਬਾਦਸ਼ਾਹ ਦੀਆਂ ਬੇਗਮਾਂ ਚਰੋਖਿਆਂ ਦੇ ਵਿੱਚ, ਚਰੋਖੇ ਚੋਂ ਬਾਹਰ ਦਿਸਦਾ ਅੰਦਰ ਨਹੀਂ ਦਿਸਦਾ, ਉਹਨਾਂ ਝਰੋਖਿਆਂ ਦੇ ਵਿੱਚ ਉਹ ਬੇਗਮਾਂ ਬੈਠੀਆਂ ਹੋਈਆਂ ਸਨ।
ਮਖਮਲ ਜ਼ਰੀ ਚਾਲਨ ਲੜਕੀ ਚੌਥ ਚਾਂਦੀ ਚਾਮੀ ਕਰਕੇ,
ਮਖਮਲ ਤੇ ਜ਼ਰੀ ਦੀਆਂ ਝਾਲਰਾਂ ਉਹਨਾਂ ਦੇ ਤੰਬੂ ਦੇ ਉੱਤੇ ਤੇ ਜਿਹੜੇ ਝਰੋਖੇ ਨੇ ਉਹਨਾਂ ਦੇ ਉੱਤੇ ਲੜਕੀਆਂ ਹੋਈਆਂ, ਚਾਂਦੀ ਦੀਆਂ ਚੋਭਾਂ ਲੈ ਕੇ, ਸੋਨੇ ਦੀਆਂ ਚੋਭਾਂ ਲੈ ਕੇ ਸੇਵਾਦਾਰ ਖੜੇ ਹਨ।
ਹੀਰੇ ਮੁਕਲ ਤੋਂ ਮੁਕਤਾ ਲਾਗੇ ਜਗਮਗ ਚਮਕਲ ਦੁੱਤ ਜਾਗੇ,
ਬੜੇ ਹੀਰੇ ਸ਼ੀਸ਼ੇ ਜੜੇ ਹੋਏ ਮੋਤੀ ਲੱਗੇ ਹੋਏ ਜਗਮਗ ਜਗਮਗ ਕਰ ਰਹੇ ਨੇ ਝਰੋਖੇ ਬੇਗਮਾਂ ਦੇ।
ਤਿੰਨ ਮੈਂ ਥੇਰੇ ਬੇਗਮਾ ਹਿਰਤ ਹਜ਼ਰਤ ਕੀ ਦਿਸ਼ ਦ੍ਰਿਸ਼ਟੀ ਪ੍ਰੇਰਿਤ।
ਉੱਥੇ ਉਹਨਾਂ ਝਰੋਖਿਆਂ ਦੇ ਵਿੱਚ ਬੇਗਮਾਂ ਫਿਰਦੀਆਂ ਸੀ ਤੇ ਫਿਰਦੀਆਂ ਬੇਗਮਾਂ ਦੀ ਨਿਗਾਹ ਬਾਦਸ਼ਾਹ ਜਹਾਂਗੀਰ ਵੱਲ ਪੈ ਰਹੀ, ਜਿੱਥੇ ਬਾਦਸ਼ਾਹ ਜਹਾਂਗੀਰ ਬਿਲਕੁਲ ਸਾਹਮਣੇ ਸੀ ਉਹ ਬਾਦਸ਼ਾਹ ਜਹਾਂਗੀਰ ਵੱਲ ਵੇਖ ਰਹੀਆਂ ਨੇ।
ਇੱਕ ਦੋ ਨਫਰ ਨਿਕਟ ਤੈ ਪੇਖੇ ਪੁਨ ਸ਼੍ਰੀ ਹਰਗੋਬਿੰਦ ਜੀ ਦੇਖੇ,
ਦੋ ਸੇਵਾਦਾਰ ਨੌਕਰ ਵੇਖੇ ਬਾਦਸ਼ਾਹ ਦੇ ਨਾਲ ਬੇਗਮਾਂ ਨੇ ਤੇ ਫਿਰ ਉਹਨਾਂ ਬੇਗਮਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਵੇਖਿਆ। ਪਹਿਲੀ ਵਾਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਉਹਨਾਂ ਬੇਗਮਾਂ ਨੇ ਕੀਤੇ, ਕਿਉਂਕਿ ਬਾਦਸ਼ਾਹ ਦੇ ਕੋਲ ਹੀ ਸਤਿਗੁਰੂ ਛੇਵੇਂ ਪਾਤਸ਼ਾਹ ਸਨ ਤੇ ਬੇਗਮਾਂ ਦੀ ਨਿਗਾਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੇ ਪਈ।
ਮੁਖ ਮੰਡਲ ਦੀਰਗ ਜਿਸ ਕੇਰਾ ਸ਼ਮਸ ਮਨੋ ਤਮ ਚੈ ਸਤ ਘੇਰਾ,
ਸਤਿਗੁਰਾਂ ਦਾ ਮੁਖ ਮੰਡਲ ਬੜਾ ਸੁੰਦਰ ਬੇਗਮਾਂ ਨੇ ਵੇਖਿਆ, ਚਿਹਰੇ ਦੇ ਉੱਤੇ ਦਾੜਾ ਸਤਿਗੁਰਾਂ ਦੇ ਉਤਰਿਆ ਕਾਲੇ ਰੰਗ ਦਾ, ਏਦਾਂ ਲੱਗਦਾ ਹੈ ਜਿਵੇਂ ਚੰਨ ਨੂੰ ਆਲੇ ਦੁਆਲੇ ਹਨੇਰੇ ਨੇ ਘੇਰਿਆ ਹੋਵੇ, ਏਦਾਂ ਸਤਿਗੁਰਾਂ ਦੇ ਚਿਹਰੇ ਤੇ ਕਾਲੇ ਰੰਗ ਦਾ ਦਾੜਾ ਸੁੰਦਰ ਜਾਪ ਰਿਹਾ ਨਜ਼ਰ ਆ ਰਿਹਾ।
ਮੰਦ ਮੰਦ ਮੁਸਕਾਵਤ ਬੋਲਤ ਜਨ ਬ੍ਰਿੰਦਮ ਕੋ ਸੰਪਟ ਖੋਲਤ,
ਸਹਿਜੇ ਸਤਿਗੁਰੂ ਜੀ ਮੁਸਕਰਾਉਂਦੇ ਨੇ ਬੋਲਦੇ ਨੇ, ਜਦੋਂ ਬੋਲਦੇ ਨੇ ਮਾਨੋ ਮੂੰਹ ਮੋਤੀਆਂ ਦਾ ਡੱਬਾ ਹੀ ਖੁੱਲਦਾ, ਜਦੋਂ ਮੂੰਹ ਦੇ ਵਿੱਚ ਦੰਦ ਚਮਕਦੇ ਦਿਸਦੇ ਨੇ ਏਦਾਂ ਲੱਗਦਾ ਜਿਵੇਂ ਮੋਤੀਆਂ ਦਾ ਡੱਬਾ ਹੀ ਖੁੱਲਾ ਹੋਵੇ।
ਹਿਰਨ ਪਾਂਤ ਦੰਤ ਬਚ ਦਿਖੇ ਬਚਨ ਸੁਗੰਧਤ ਸੁਦਾ ਤਰੀਕੇ,
ਹੀਰਿਆਂ ਦੀ ਪੰਗਤ ਹੀ ਨਜ਼ਰ ਆਉਂਦੀ ਹੈ ਸਤਿਗੁਰਾਂ ਦੇ ਮੂੰਹ ਦੇ ਵਿੱਚ ਜਿਹੜੇ ਦੰਦ ਨੇ, ਔਰ ਬੜੇ ਸੁੰਦਰ ਸੁਗੰਧਤ ਬਚਨ ਅੰਮ੍ਰਿਤ ਜੈਸੇ ਸਤਿਗੁਰੂ ਜੀ ਮੁਖੋਂ ਉਚਾਰਦੇ ਨੇ।
ਬਿਸਤਰਤ ਬਿਲੋਚਨ ਬੰਕੇ ਕਮਲ ਪ੍ਰਖੜੀ ਕੀ ਕਰ ਸੰਕੇ,
ਸਤਿਗੁਰਾਂ ਦੇ ਨੇਤਰ ਕਮਲ ਬੜੇ ਸੋਹਣੇ, ਮੋਟੀਆਂ ਅੱਖਾਂ ਸਤਿਗੁਰਾਂ ਦੀਆਂ, ਕਮਲ ਦੀਆਂ ਪੰਖੜੀਆਂ ਵੀ ਸ਼ੰਕਾ ਕਰਦੀਆਂ ਨੇ ਕਿ ਕਿੰਨੇ ਕੋਮਲ ਨੇ ਸਤਿਗੁਰਾਂ ਦੇ ਨੇਤਰ ਦੇ ਕਮਲ ਦੇ ਉੱਪਰਲੇ ਪ੍ਰਵੱਟੇ ਪੌਹਾਂ।
ਜੇਵਰ ਜਵਰ ਜਵਾਹਰ ਜਰੇ ਪੈਰ ਸਰੀਰ ਬੇਭੂਖਨ ਕਰੇ,
ਬੜੇ ਸੋਹਣੇ ਜੇਵਰ ਜਬਰ ਜਵਾਹਰ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ, ਸਾਰਾ ਸਰੀਰ ਮਹਾਰਾਜ ਜੀ ਨੇ ਅਲੰਕ੍ਰਿਤ ਕੀਤਾ ਹੋਇਆ।
ਗੁਰੂ ਸੁੰਦਰਤਾ ਕਹਿ ਲੱਗ ਕੋ ਮੈਂ ਕੇਠਾ ਅਪਰ ਨਾ ਲਓ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੀ ਸੁੰਦਰਤਾ ਮੈਂ ਕਿੱਥੇ ਤੱਕ ਕਹਾਂ, ਮੈਨੂੰ ਸਾਰੇ ਬ੍ਰਹਿਮੰਡ ਵਿੱਚ ਕੋਈ ਇਹੋ ਜਿਹੀ ਸੁੰਦਰ ਚੀਜ਼ ਦਿਸਦੀ ਨਹੀਂ ਜਿਹਦੇ ਨਾਲ ਗੁਰੂ ਸਾਹਿਬ ਦੀ ਤੁਲਨਾ ਕਰਕੇ ਕਹਿ ਸਕਾਂ ਕਿ ਸਤਿਗੁਰੂ ਜੀ ਇਹੋ ਜਿਹੇ ਸਨ। ਇਹੋ ਜੀ ਸੁੰਦਰ ਸਤਿਗੁਰੂ ਮਹਾਰਾਜ ਜੀ ਦਾ ਸਵਰੂਪ ਹੈ।
ਰੂਪ ਬਿਲੋਕਤ ਬੇਗਮਾ ਸਾਰੀ,
ਜਿੰਨੀਆਂ ਬੇਗਮਾ ਸੀ ਝਰੋਖੇ ਵਿੱਚ ਉਹਨਾਂ ਨੇ ਛੇਵੇਂ ਪਾਤਸ਼ਾਹ ਦਾ ਰੂਪ ਵੇਖਿਆ।
ਰੀਜ ਰਹੀ ਜਨ ਮ੍ਰਿਗੀ ਵਿਚਾਰੇ,
ਵੇਖ ਕੇ ਰੀਜ ਰਹੀਆਂ ਬੇਗਮਾ ਬੜੀਆਂ ਖੁਸ਼ ਹੋਈਆਂ ਵੀ ਬੜਾ ਅਲੌਕਿਕ ਪੁਰਖ ਬੈਠਾ ਹੈ, ਚਿਹਰੇ ਤੇ ਬੜੀ ਕ੍ਰਾਂਤੀ ਹੈ, ਸਰੀਰ ਕੱਦ ਕਾਠ ਬੜਾ ਬਲਵਾਨ ਸਰੀਰ ਹੈ। ਬੇਗਮਾਂ ਨੇ ਜਿਸ ਵੇਲੇ ਵੇਖਿਆ ਤੇ ਵੇਖਦੀਆਂ ਰਹਿ ਗਈਆਂ।
ਇੱਕ ਟੱਕ ਦੇਖ ਰਹੀ ਸਭ ਦਾਰਾ ਮਨੋ ਜੂਪ ਮੈਂ ਮਨ ਕੋ ਆਰਾ,
ਇੱਕ ਟਕੀ ਲਾ ਕੇ ਛੇਵੇਂ ਪਾਤਸ਼ਾਹ ਵੱਲ ਵੇਖੀ ਜਾਂਦੀਆਂ ਨੇ, ਏਦਾਂ ਵੇਖੀ ਜਾਂਦੀਆਂ ਨੇ ਮਾਨੋ ਜਿਵੇਂ ਬੇਗਮਾਂ ਨੇ ਆਪਣਾ ਮਨ ਜੂਏ ਚ ਹਾਰ ਦਿੱਤਾ ਹੋਵੇ। ਸਤਿਗੁਰਾਂ ਦਾ ਸਰੂਪ ਵੇਖ ਕੇ ਏਦਾਂ ਡੋਲੀਆਂ ਨੇ ਕਿ ਮਾਨੋ ਇਹਨਾਂ ਨੇ ਆਪਣਾ ਮਨ ਹੀ ਜੂਏ ਚ ਹਾਰ ਦਿੱਤਾ ਹੋਵੇ।
ਨਿਕਟ ਝਰੋਖੇ ਰਹਿ ਗਈ ਠਾਂਡੇ ਪ੍ਰੀਤ ਬਿਲੋਕਨ ਕੀ ਔਰ ਬਾਡੇ,
ਝਰੋਖੇ ਦੇ ਵਿੱਚ ਖਲੋਤੀਆਂ ਰਹਿ ਗਈਆਂ ਬੇਗਮਾਂ, ਸਿਰਫ ਇੱਕ ਮਹਾਰਾਜ ਜੀ ਨੂੰ ਵੇਖਣ ਦੀ ਪ੍ਰੀਤ ਲੱਗੀ ਹੋਈ ਉਹਨਾਂ ਦੇ ਮਨ ਚ, ਸਿਰਫ ਦਰਸ਼ਨ ਕਰਨ ਦੀ ਹੀ ਪ੍ਰੀਤ ਲੱਗੀ ਹੋਈ ਹੈ।
ਹਟ ਨਾ ਸਕੈ ਚਿੱਤਰ ਸੀ ਖਰੇ ਅੰਗ ਅੰਗ ਮੈਂ ਜਿਨ ਦੁੱਤ ਦਰੇ,
ਹਟ ਹੀ ਨਹੀਂ ਸਕਦੀਆਂ ਝਰੋਖੇ ਚੋਂ ਪਿੱਛੇ ਨਹੀਂ ਹਟੀਆਂ, ਕਹਿੰਦੇ ਏਦਾਂ ਖਲੋ ਗਈਆਂ ਮਾਨੋ ਜਿਵੇਂ ਕਿਸੇ ਕੰਧ ਦੇ ਉੱਤੇ ਤਸਵੀਰ ਨਹੀਂ ਬਣਾਈ ਹੁੰਦੀ ਤੇ ਤਸਵੀਰ ਬਿਲਕੁਲ ਖੜੀ ਹੁੰਦੀ ਹੈ, ਏਦਾਂ ਤਸਵੀਰਾਂ ਦੇ ਸਮਾਨ ਚਿੱਤਰਾਂ ਦੇ ਸਮਾਨ ਖਲੋ ਗਈਆਂ ਨੇ।
ਜਬ ਲਗ ਗੁਰੂ ਸ਼ਾਹ ਟਿਗ ਖਰੇ ਇਤੇ ਉਤ ਨਹੀਂ ਬਿਲੋਚਨ ਕਰੇ।
ਜਦੋਂ ਤੱਕ ਸਤਿਗੁਰੂ ਜੀ ਬਾਦਸ਼ਾਹ ਕੋਲ ਖਲੋਤੇ ਬਚਨ ਬਿਲਾਸ ਕਰ ਰਹੇ ਸਨ ਉਦੋਂ ਤੱਕ ਇਹਨਾਂ ਨੇ ਨੀ ਆਪਣੀ ਨਿਗਾਹ ਇਧਰ ਉਧਰ ਕੀਤੀ। ਬਾਦਸ਼ਾਹ ਦੇ ਕੋਲ ਖੜੇ ਸਤਿਗੁਰਾਂ ਵੱਲ ਇਹਨਾਂ ਦੀ ਨਿਗਾਹ ਟਿਪਕੀ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਹੀ ਵੇਖੀ ਜਾਂਦੀਆਂ ਨੇ।
ਪੁਨੀ ਉੱਠ ਗੁਰੂ ਵੈਰ ਕੋ ਚਾਲੇ ਅਵ ਲੋਕ ਤਿਕ ਲਾਵਤ ਨਾਲੇ।
ਸਤਿਗੁਰੂ ਜੀ ਉੱਥੋਂ ਬਾਦਸ਼ਾਹ ਨੂੰ ਮਿਲ ਕੇ ਬਾਹਰ ਨੂੰ ਚੱਲ ਪਏ ਤੇ ਜਿਹੜੀਆਂ ਬੇਗਮਾਂ ਇਹ ਬੜੀਆਂ ਵਿਆਕੁਲ ਹੋਈਆਂ ਵੀ ਸਤਿਗੁਰੂ ਜੀ ਕਿੱਥੇ ਚਲੇ ਗਏ। ਹਾਲੇ ਤਾਂ ਸਾਡਾ ਮਨ ਵੀ ਨਹੀਂ ਸੀ ਰੱਜਿਆ ਉਹਨਾਂ ਦੇ ਸਰੂਪ ਨੂੰ ਵੇਖ ਕੇ ਉਹਨਾਂ ਦੇ ਦਰਸ਼ਨ ਕਰਕੇ। ਬੇਗਮਾਂ ਬੜੀਆਂ ਵਿਆਕੁਲ ਹੋ ਗਈਆਂ।
ਚਿਤ ਮੈਂ ਲੱਗੀ ਚਟਪਟੀ ਐਸੇ ਇਨਸੋ ਮਿਲ ਬੋਲੇ ਹਮ ਕੈਸੇ।
ਬੇਗਮਾਂ ਦੇ ਮਨ ਚ ਚਟਪਟੀ ਲੱਗ ਗਈ, ਚਿੱਤ ਦੇ ਵਿੱਚ ਉਤਾਵਲਾਪਨ ਜਾਗ ਪਿਆ ਕਿ ਅਸੀਂ ਹੁਣ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਇਹ ਵਿਅਕਤੀ ਉਹਨਾਂ ਨੂੰ ਪਤਾ ਨਹੀਂ ਸੀ ਇਹ ਕੌਣ ਨੇ, ਇਹ ਜਿਹੜੇ ਵਿਅਕਤੀ ਖੜੇ ਨੇ ਇਹਨਾਂ ਨਾਲ ਸਾਡਾ ਮੇਲ ਕਿਵੇਂ ਹੋ ਸਕਦਾ, ਇਹਨਾਂ ਨਾਲ ਸਾਡੀ ਮੁਲਾਕਾਤ ਕਿਵੇਂ ਹੋ ਸਕਦੀ ਹੈ।
ਨਿਕਟ ਹੋਏ ਜਬ ਦੇਖਣ ਕਰੈ ਅਤ ਪ੍ਰਮੋਦ ਕੋ ਹਿਰਦੇ ਧਰੈ।
ਹਾਲੇ ਤਾਂ ਦੂਰੋਂ ਵੇਖਿਆ ਤੇ ਕਦੇ ਇਹੋ ਜਿਹਾ ਸਮਾਂ ਬਣੇ ਕਿ ਅਸੀਂ ਇਹਨਾਂ ਦੇ ਕੋਲ ਹੋ ਕੇ ਇਹਨਾਂ ਨੂੰ ਵੇਖੀਏ, ਕੋਲ ਹੋ ਕੇ ਇਹਨਾਂ ਦੇ ਦਰਸ਼ਨ ਕਰੀਏ ਤੇ ਸਾਡੇ ਮਨ ਚ ਪ੍ਰਬੋਦ ਪੈਦਾ ਹੋਵੇ।
ਕਿਤਵਤ ਜਤਨ ਅਨੇਕ ਪ੍ਰਕਾਰ ਗਨ ਦਾਸੀ ਮੈਂ ਬਾਕੀ ਉਚਾਰਾ।
ਆਪਣੇ ਮਨ ਚ ਚਿਤਵਦੀਆਂ ਨੇ ਅਨੇਕਾਂ ਯਤਨ ਚਿਤਵਦੀਆਂ ਨੇ ਤੇ ਜਿਹੜੀਆਂ ਦਾਸੀਆਂ ਖੜੀਆਂ ਸੀ ਨਾ ਬੇਗਮਾਂ ਦੀਆਂ ਨਿਕਟਵਰਤੀ ਦਾਸੀਆਂ ਉਹਨਾਂ ਦਾਸੀਆਂ ਵਿੱਚ ਬੇਗਮ ਬੋਲੀ ਕਹਿਣ ਲੱਗੀ
ਹਜ਼ਰਤ ਨਿਕਟ ਕੌਣ ਇਹ ਆਇਓ।
ਕਹਿਣ ਲੱਗੀ ਇਹਨਾਂ ਵਿੱਚੋਂ ਮੁਖੀ ਸੀ, ਬੇਗਮ ਦਾ ਨਾਂ ਸੀ ਨੂਰ ਜਹਾਂ, ਉਹ ਬੋਲੀ ਕਹਿਣ ਲੱਗੀ ਹਜ਼ਰਤ ਜੀ ਦੇ ਕੋਲ ਇਹ ਕੌਣ ਆਇਆ ਹੋਇਆ।
ਦਿਲ ਬੋਲਤ ਚਿਰ ਕਾਲ ਬਿਤਾਇਓ।
ਜੀ ਵੇਖੋ ਇਹ ਕੌਣ ਨੇ ਜਿਨ੍ਹਾਂ ਨੇ ਬਾਦਸ਼ਾਹ ਦੇ ਹਜ਼ਰਤ ਦੇ ਕੋਲ ਖਲੋ ਕੇ ਕਾਫੀ ਸਮਾਂ ਬਚਨ ਬਿਲਾਸ ਕੀਤੇ ਹਨ।
ਦਾਸੀ ਏਕ ਬਿਰਦਾ ਸਭ ਜਾਣੇ ਸਭ ਬੇਗਮ ਤੋਂ ਪੇਵ ਬਖਾਨੇ।
ਦਾਸੀ ਇਹਨਾਂ ਦੀ ਬਜ਼ੁਰਗ ਸੀ, ਉਹ ਸਾਰਾ ਕੁਝ ਜਾਣਦੀ ਸੀ, ਉਹਨੇ ਸਾਰਾ ਭੇਦ ਦੱਸਿਆ ਬੇਗਮਾਂ ਨੂੰ। ਕਹਿਣ ਲੱਗੀ
ਸ਼੍ਰੀ ਹਰਗੋਬਿੰਦ ਇਹ ਗੁਰਪੀਰ ਪਏ ਸਾਇਕ ਸ਼ਾਜ ਜ਼ਰੀਰ।
ਉਸ ਵੇਲੇ ਉਹ ਦਾਸੀ ਬੋਲੀ ਕਹਿਣ ਲੱਗੀ ਉਹਨਾਂ ਬੇਗਮਾਂ ਨੂੰ ਸਾਰੀਆਂ ਨੂੰ, ਕਹਿੰਦੀ ਆ ਸੁਣੋ ਇਹ ਨੇ ਪੀਰਾਂ ਦੇ ਪੀਰ ਗੁਰੂ ਪੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹਨਾਂ ਨੇ ਬਾਦਸ਼ਾਹ ਜਹਾਂਗੀਰ ਦੇ ਸਰੀਰ ਦੀ ਰੱਖਿਆ ਕੀਤੀ ਹੈ। ਅੱਜ ਜੇ ਬਾਦਸ਼ਾਹ ਨੂੰ ਤੁਸੀਂ ਵੇਖ ਰਹੀਆਂ ਹੋ ਤੇ ਇਹਨਾਂ ਦੀ ਬਦੌਲਤ ਇਹਨਾਂ ਦੀ ਕਿਰਪਾ ਨਾਲ।
ਦੁਰਗ ਗਵਾਲੀਅਰ ਬੈਠੇ ਜਾਏ ਕਰੇ ਜਾਪ ਲਈ ਸ਼ਾਹ ਬਚਾਏ।
ਨੇ ਗਵਾਲੀਅਰ ਦੇ ਕਿਲੇ ਚ ਬਹਿ ਕੇ ਬਾਦਸ਼ਾਹ ਵਾਸਤੇ ਜਾਪ ਕੀਤਾ ਤੇ ਬਾਦਸ਼ਾਹ ਵਾਸਤੇ ਜਾਪ ਕਰਕੇ ਬਾਦਸ਼ਾਹ ਨੂੰ ਬਚਾਇਆ ਹੈ।
ਕੀਤਕ ਮਾਸ ਬੀਤੇ ਚਲ ਆਏ ਹਜ਼ਰਤ ਮਾਨੇ ਸੀਸ ਨਿਵਾਏ।
ਕਈ ਮਹੀਨੇ ਬਾਦਸ਼ਾਹ ਵਾਸਤੇ ਜਾਪ ਕਰਕੇ ਚੱਲ ਕੇ ਆਏ ਨੇ, ਇਸ ਕਰਕੇ ਬਾਦਸ਼ਾਹ ਇਹਨਾਂ ਦਾ ਹਰ ਇੱਕ ਕਿਹਾ ਮੰਨਦਾ, ਜੋ ਇਹ ਕਹਿੰਦੇ ਨੇ ਬਾਦਸ਼ਾਹ ਸਤ ਕਰਕੇ ਮੰਨਦਾ, ਇਹਨਾਂ ਦੇ ਹੁਕਮ ਵਿੱਚ ਚੱਲਦਾ ਹੈ।
ਅਨਕੇ ਉਪਾਇਨ ਅਰਪਨ ਕਰ ਸਹਿਤ ਪ੍ਰੀਤ ਕੇ ਸ਼ਰਧਾ ਧਰੈ।
ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਬਾਦਸ਼ਾਹ ਇਹਨਾਂ ਅੱਗੇ ਔਰ ਬੜੀ ਪ੍ਰੀਤ ਤੇ ਸ਼ਰਧਾ ਧਾਰਨ ਕਰਦਾ ਹੈ।
ਸੁਣ ਬੇਗਮ ਤਬ ਰਚਿਓ ਪਾਏ ਕਹਿ ਸ਼ਾਹ ਸੋ ਪੀਰ ਦਿਖਾਏ।
ਬੇਗਮਾਂ ਨੇ ਹੁਣ ਜੁਗਤੀ ਬਣਾ ਲਈ, ਕਹਿਣ ਲੱਗੀਆਂ ਵੀ ਅੱਜ ਬਾਦਸ਼ਾਹ ਮਹਿਲਾ ਸਾਡੇ ਕੋਲ ਆਵੇਗਾ ਤੇ ਬਾਦਸ਼ਾਹ ਨੂੰ ਅਸੀਂ ਕਹਾਂਗੀਆਂ ਕਿ ਸਾਨੂੰ ਉਸ ਪੀਰ ਦੇ ਦਰਸ਼ਨ ਕਰਾਓ ਜਿਹੜਾ ਤੁਹਾਡੇ ਕੋਲ ਰੋਜ਼ ਆਉਂਦਾ।
ਹਮ ਵੀ ਬੰਦੇ ਤਿੰਨ ਚਰਨ ਹਮ ਵੀ ਬੰਦੇ ਗੀ ਤਿੰਨ ਚਰਨ ਜਿਨ ਦਰਸ਼ਨ ਤੇ ਦੁੱਖ ਗਨ ਹਰਨ।
ਅਸੀਂ ਵੀ ਉਹਨਾਂ ਦੇ ਚਰਨਾਂ ਚ ਮੱਥਾ ਟੇਕਣਾ ਚਾਹੁੰਦੀਆਂ ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਹਰੇ ਜਾਂਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਕੱਟੇ ਜਾਂਦੇ ਨੇ।
ਗਇਓ ਸ਼ਾਪ ਨੇ ਰਣਵਾਸ खान पान क्यों करन बिला।
बेगमा इस तरह सोच के हटिया ही सन के इन्ने नू बादशाह अपने रणवास जिथे राणिया बेगमा रहदिया सी उथे चल के आया। बादशाह ने आके खान पान कीता।
तब बेगम ने बात चलाए पीर पए तुमरे जो सहाए।
बेगम ने गल चला ली बादशाह कोल बैठिया कहन लगिया बादशाह सलामत हजरत जी जिना पीरा ने जिस पीर ने तुहाडी जान बचाई है।
दर्शन ते अग ओगन हरता संकट में सहाय को करता।
जिना दे दर्शन करके पाप हरे जांदे ने दुख हरे जांदे ने और बड़े बड़े संकटां दे विच जेड़ी तुहाडी सहायता करदे ने।
है के नहीं इनके संग दारा।
हे बादशाह सलामत दसो भी ये जेड़े पीर जी ने जेड़े अज भी आए सी तुहाडे कोल श्री हरगोबिंद साहब जी इना दे नाल कोई इना दी घरवाली कोई महल कोई स्त्री है के नहीं।
सुन हजरत ने बाकी उचारा।
सुन के बादशाह अगो बोलिया इना बेगमा नू कहन लगा
पूर्व ही संसै मुझे ऐसे तरन अवस्था इनकी जैसे।
बादशाह कहन लगा भी ये गल दा संसा पहला ही मेरे मन दे विच है तुसी भी ये गल छेड़ दिती है। मेरे मन च पहला ही इस गल दा संसा है कि श्री हरगोबिंद साहब दी जवान उम्र है।
बिन इस्तरी किम निसा बितावे जिनो देख त्रिया तीर ना पावे।
पर जवानी दी इस उम्र विच इन्हां दी इस्तरी इन्हां दी महल है कि नहीं है मेरे मन च भी संसा है। और जिन्हां दा स्वरूप इन्ना सुंदर है श्री हरगोबिंद साहब दा कि जेड़ी स्त्री वेख लवे ओदा मन हरिया जांदा है।
रूप अनुपम मिर्दुल सुभाए।
जिन्हां दा सुभा बड़ा सुंदर रूप जिन्हां दा बड़ा सुंदर है।
बोलत बदन कमल बिगसाए।
अपने चेहरे तो बोलदे ने ते इदां लगदा है जिवें कमल दा फुल खिड़ गया होवे।
करो पीर को परखनी अबे काम बसी होए है के न कबे।
बादशाह जहांगीर कहन लगा उन्हां सारियां बेगमां नूं कहदा मैं चाहुंदा हां कि तुसी सारियां रल के श्री हरगोबिंद साहब दी परख करो। सोहना रूप धारण करके चंगे हाव भाव शिंगार शरीर ते धारण करके उन्हां कोल जाओ ते जाके वेखो कि श्री हरगोबिंद साहब तुहानूं वेख के काम बसी हुंदे ने। ए परख जाके तुसी उना दी करो।
अपने तन को सब शिंगारो जाओ समीपी दर्शन आरो।
अपने शरीरां नू चंगी तरह शिंगारो इत्र फुलेल पा के शरीर नू चंगी तरह सुगंधित करके फिर उना दे कोल जाके उना दे दर्शन करो।
करो बिलोकन लोचन गत को होए किने बिकार तब चित को।
तुसी अपने नेत्रां दी चंचल गत नाल उना वल वेखो वेखो के श्री हरगोबिंद साहब दा मन तुहानू वेख के विकारी हुंदा किते तुहानू वेख के उना दा मन डोलदा ए जाके तुसी वेखो।
हम ते त्रिया बिन रहो न जाए तिनको तन उपर तरनाए।
उना दे तन दे उत्ते तरनाई है जवानी दी उमर है ते जवानी दी उमर दे विच काम विकार प्रबल हुंदा।
सुन बेगम मन पालत होए हरक विशाल बिकै सब कोए।
सुन के बेगमा बड़िया खुश हुई उन्हां दी तां मन भौंदी ओ अगे ही चाहुंदियां सी। उन्हां दी मन भौंदी होगी कि बादशाह ने सानू आप ही आग्या दे दित्ती है।
भई पोर जै होवे डेरा हम कर है दर्शन गुर केरा।
लगियां कल सवेरे जिथे डेरा होवेगा उथे जाके असि गुरु साहब दे दर्शन करांगियां।
असलत कर इमनी साहब बिताए चित बेगम के अत खटकाए।
सलाह करके ना रात बतीत कीती बेगमा दा चित बड़ा खटक रहा है गुरु हरगोबिंद साहब नू वेखण वास्ते मिलन वास्ते।
भई प्रभात कूच कर डेरा जाए बिपासा को जलेरा।
रात वेले कूच करके डेरा कीता ब्यास दरिया दा सुंदर निर्मल जल वेख्या ब्यास दे कंडे उतरे हन।
पार उरार सिवर को काला जै कै तंबू लगे विशाला।
ब्यास दरिया दे कंडे ते डेरा कीता तंबू पा लए दूर दूर तक फौजां उतरियां होईयां ने।
गजबाजी ہر نر سمدائے ٹک سبین بسرام تو پائے
گھوڑے ہاتھی سب پاسے لا دیتے نے سارے نر سمدائے اکٹھے ہو کے اتر گئے نے جویں اے بیگماں اکٹھیاں ہو کے چھویں پادشاہ نو پرکھن آ رہی نے ستگراں دا چت بیکاری کرنا چاہندیاں سی گردیو دے درشن کر کے انہاں دے منا چوں بھی بیکار جاندے رہے بیکار ہی نبرت ہو گئے ستگراں دے دیدار ہی ایسے نے درشن ہی ایسے نے ایسے میری پیری دے مالک گرو ہرگوبند صاحب دی پاون کتھا آپ جی اگلے پرسنگاں چ سربن کرو گے ایک بار پھر سربت سنگتاں نو بندی چھوڑ دیوس دہاڑے دیاں لکھ لکھ بدائیاں ستگر بندی چھوڑ ہے ستگر بندی چھوڑ ہے ستگر بندی چھوڑ ہے ستگر بندی چھوڑ ہے بندن مکت کرے او ڈینا 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 واہگرو واہے گرو واہگرو واہے گرو
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 ہے اچوت ہے پار برہم
ابناسی اگناس
پورن ہے سرب میں
دکھ پنجن گن تاس
ہے سنگی ہے نرنکار
ہے نرگن سب ٹیک
ہے گوبند ہے گن ندان
یا کے صدا ببیک
ہے اپرمپر ہر ہرے
ہے بی یوانار
اے سنت ہے کہ صدا سنگ
نیدار آیا دار
ٹھاکر ہوں داسرو
میں نرگن گن نہیں کوئے
نانک دیجا نام دان
رکھو ہی ہے پروئے
آئے پرب شرناگتی
کرپا ند دیال
ایک اکھر ہر من بست
نانک اتنیال
واہ گرو نام جہاز ہے
جڑے سوترے پار
جو شردہ کر سے بندے
گربارے اتارن آر